ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ? ਚਿੱਤ ਜਿਹਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ, ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਸੰਦੀਪ ਕੌਰ ਤੁਹਾਡੇ ਨਾਲ ਹੈ ਲੈ ਕੇ ਪ੍ਰੋਗਰਾਮ ਰੰਗਲੀ ਬੋਲ, ਔਰ ਇਸ ਪ੍ਰੋਗਰਾਮ ਨੂੰ ਸੁਣ ਰਹੇ ਵਰਲਡ ਦੇ ਹਰ ਕੋਨੇ ਚ ਬੈਠੇ ਸਾਡੇ ਸੁਣਨ ਵਾਲਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਹੈ। ਅਸ ਕਰਦੀ ਆ ਜੀ, ਤੁਸੀਂ ਸਾਰੇ ਠੀਕ ਹੋਵੋਗੇ, ਤੁਸੀਂ ਜਿੱਥੇ ਜਿੱਥੇ ਵੀ ਹੋਵੋ ਖੁਸ਼ ਹੋਵੋ ਔਰ ਹਮੇਸ਼ਾ ਤੰਦਰੁਸਤ ਰਹੋ, ਬਸ ਇਹੀ ਦੁਆ ਕਰਦੇ ਹੁੰਦੇ ਆ। ਤੇ ਅੱਜ ਇਸ ਪ੍ਰੋਗਰਾਮ ਚ ਅਸੀਂ ਹਮੇਸ਼ਾ ਦੀ ਤਰ੍ਹਾਂ ਮਿਊਜ਼ੀਕਲ ਇਹ ਪ੍ਰੋਗਰਾਮ ਹੁੰਦਾ, ਸੰਗੀਤਮਈ ਪ੍ਰੋਗਰਾਮ ਹੁੰਦਾ, ਜਿਸ ਦੇ ਵਿਚ ਅਸੀਂ ਪੰਜਾਬੀ ਲੋਕ ਗੀਤਾਂ ਦੇ ਬਾਰੇ ਗੱਲ ਕਰਦੇ ਹਾਂ ਜਾਂ ਫਿਰ ਪੰਜਾਬੀ ਲੋਕ ਗਾਇਕਾਂ ਦੇ ਬਾਰੇ ਗੱਲ ਹੁੰਦੀ ਹੈ। ਤੇ ਅੱਜ ਜਿਸ ਬਾਰੇ ਗੱਲ ਕਰਨੀ ਹੈ ਜੀ, ਉਸ ਬਾਰੇ ਕਿਹਾ ਗਿਆ ਕਿ ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ਤੇ, ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ। ਸੋ ਅੱਜ ਅਸੀਂ ਗੱਲ ਕਰਾਂਗੇ ਜੀ ਪੱਗ ਦੇ ਬਾਰੇ, ਸਾਡੇ ਸਭਿਆਚਾਰ ਚ ਪੱਗ ਦੀ ਕੀ ਮਹੱਤਤਾ ਰਹੀ ਹੈ, ਸਾਡੇ ਲੋਕ ਗੀਤ ਜਿੱਥੇ ਪੱਗ ਦੀ ਸ਼ਾਨ ਰੱਖਣ ਦੀ ਗਵਾਹੀ ਭਰਦੇ ਨੇ ਜੀ, ਉੱਥੇ ਇਹਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਵੀ ਪ੍ਰਗਟ ਕਰਦੇ ਨੇ। ਤੇ ਬੰਨ ਸਵਾਰ ਕੇ ਬੰਨੀ ਹੋਈ ਪੱਗ ਜਿੱਥੇ ਇਨਸਾਨ ਦੀ ਸ਼ਖਸੀਅਤ ਨੂੰ ਉਭਾਰਦੀ ਹੈ, ਉੱਥੇ ਉਹਦੇ ਰੂਪ ਨੂੰ ਸਵਾਇਆ ਵੀ ਕਰ ਦਿੰਦੀ ਹੈ। ਕਹਿੰਦੇ ਨੇ ਕਿ ਲੱਖਾਂ ਦੀ ਭੀੜ ਚ ਬੈਠੇ ਪੱਗ ਵਾਲੇ ਇੱਕ ਸਰਦਾਰ ਦੀ ਦੂਰੋਂ ਹੀ ਪਹਿਚਾਣ ਆ ਜਾਂਦੀ ਹੈ। ਸੋ ਅੱਜ ਬਹੁਤ ਸਾਰੀਆਂ ਗੱਲਾਂ ਦਸਤਾਰ ਬਾਰੇ, ਇਸ ਦੇ ਇਤਿਹਾਸ ਬਾਰੇ ਤੁਸੀਂ ਵੀ ਸਾਂਝੀ ਕਰ ਸਕਦੇ ਹੋ ਆਪਣੇ ਮਨ ਦੀ ਗੱਲ, ਕਿੱਦਾਂ ਕਾਲ ਕਰਕੇ ਜਾਂ ਮੈਸੇਜ ਕਰਕੇ। ਕਾਲ ਕਰਨ ਲਈ ਸਟੂਡੀਓ ਨੰਬਰ 9463733309, ਇੰਡੀਆ ਦਾ ਇਹ ਸਟੂਡੀਓ ਨੰਬਰ ਔਰ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 020-3287-2145 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂਜੀ ਬਿਲਕੁਲ, ਇਹਨਾਂ ਨੰਬਰਾਂ ਨੂੰ ਤੁਸੀਂ ਡਾਇਲ ਕਰ ਸਕਦੇ ਹੋ, ਔਰ ਮੈਸੇਜ ਕਰਨ ਦੇ ਲਈ ਸਾਡਾ ਫੇਸਬੁੱਕ ਪੇਜ ਹੈ RJ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਤੁਸੀਂ ਮੈਸੇਜ ਭੇਜ ਸਕਦੇ ਹੋ ਆਪਣਾ ਨਾਮ, ਆਪਣੀ ਜਗ੍ਹਾ ਦਾ ਨਾਮ ਔਰ ਪਿਆਰਾ ਜਿਹਾ ਸੰਦੇਸ਼। ਤੇ ਸਾਡੇ ਨਾਲ ਇਸ ਵਕਤ ਜੋ ਸਰੋਤੇ ਜੁੜ ਚੁੱਕੇ ਨੇ ਆਲਰੇਡੀ ਮੈਸੇਜ ਦੇ ਰਾਹੀਂ, ਦਲਜੀਤ ਚੋਹਲ ਜੀ ਸਵੀਡਨ ਤੋਂ, ਸਤਿ ਸ੍ਰੀ ਅਕਾਲ ਦਲਜੀਤ ਜੀ, ਬਹੁਤ ਬਹੁਤ ਸ਼ੁਕਰੀਆ, ਸਵਾਗਤ। ਪਾਲ ਸ਼ਰਮਾ ਜੀ ਵੀ ਨਿਊਯਾਰਕ ਤੋਂ ਸਾਂਝ ਪਾ ਚੁੱਕੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਵੀ। ਤੇ ਅੱਜ ਬਿਲਕੁਲ ਜੀ ਅਸੀਂ ਗੱਲ ਕਰਾਂਗੇ ਪੱਗ ਦੇ ਬਾਰੇ। ਸੋ ਪੱਗ ਦਾ ਕੀ ਇਤਿਹਾਸ ਰਿਹਾ ਸਾਡੇ ਪੰਜਾਬੀ ਸਭਿਆਚਾਰ ਦੇ ਵਿਚ, ਲੋਕ ਗੀਤਾਂ ਦੇ ਵਿਚ, ਕਿਸ ਤਰੀਕੇ ਦੇ ਨਾਲ ਸਾਡੇ ਪੰਜਾਬੀ ਗਾਣਿਆਂ ਦੇ ਵਿਚ ਪੱਗ ਦਾ ਜ਼ਿਕਰ ਹੁੰਦਾ ਆਇਆ ਜੀ। ਸੋ ਇਸ ਬਾਰੇ ਜਿੱਥੇ ਅਸੀਂ ਗੱਲ ਕਰਨੀ ਆ ਉੱਥੇ ਤੁਹਾਨੂੰ ਥੋੜਾ ਜਿਹਾ ਇਹ ਵੀ ਦੱਸਾਂਗੇ ਕਿ ਪੱਗ ਕਿਉਂ ਬੰਨੀ ਜਾਂਦੀ ਹੈ ਤੇ ਇਹ ਕਦੋਂ ਤੋਂ ਬੰਨੀ ਜਾ ਰਹੀ ਹੈ। ਸੋ ਜਿੱਥੇ ਇਹ ਆਣ ਇੱਜ਼ਤ ਦੀ ਪਹਿਰੇਦਾਰ ਹੁੰਦੀ ਹੈ ਜੀ, ਉੱਥੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਅਹਿਸਾਸ ਵੀ ਕਰਾਉਂਦੀ ਆ। ਕਹਿੰਦੇ ਨੇ ਫਿਕਰਾਂ ਦੀ ਪੰਡ ਵੀ ਹੁੰਦੀ ਆ, ਕਿਤੇ ਪੱਗ ਬਾਹਰੋਂ ਆਏ ਧਾੜਵੀਆਂ ਦੇ ਹਮਲਿਆਂ ਦੇ ਸਮੇਂ, ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਣ ਵੇਲੇ ਉਨ੍ਹਾਂ ਦੀ ਪਹਿਰੇਦਾਰ ਵੀ ਬਣਦੀ ਰਹੀ ਹੈ, ਤੇ ਕਦੇ ਸਰਹੱਦਾਂ ਦੀ ਰਾਖੀ ਸਮੇਂ, ਯੁੱਧਾਂ ਸਮੇਂ ਆਪਣੀ ਅਣਖ ਦੀ ਖਾਤਰ ਸੀਸ ਤਲੀ ਤੇ ਰੱਖ ਕੇ ਲੜਨ ਵਾਲਿਆਂ ਸੂਰਬੀਰਾਂ ਦੀ ਬਹਾਦਰੀ ਦਾ ਗਵਾਹ ਵੀ ਬਣਦੀ ਰਹੀ ਹੈ। ਪਹਿਲੇ ਗੀਤ ਦੇ ਨਾਲ ਹੀ ਪਹਿਲੇ ਸਰੋਤੇ ਵੀ ਜੁੜ ਚੁੱਕੇ ਨੇ ਇਸ ਵੇਲੇ ਫੋਨ ਲਾਈਨ ਤੇ। ਸਵਾਗਤ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸੰਦੀਪ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ, ਕੌਣ ਕਿਥੋਂ?
ਵਰਨ ਸਿੰਘ, ਪਿੰਡ ਦਵਲੇ ਵਾਲਾ, ਜ਼ਿਲ੍ਹਾ ਮੋਗਾ
ਜੀ। ਮੋਗੇ ਵਾਲੇ ਜਾਗ ਰਹੇ ਨੇ ਹਜੇ?
ਬਿਲਕੁਲ ਮੈਡਮ ਜੀ, ਪ੍ਰੋਗਰਾਮ ਸੁਣੇ ਬਿਨਾਂ ਨੀਂਦ ਕਿੱਥੋਂ ਆਉਂਦੀ
ਜੀ। ਸ਼ੁਕਰੀਆ। ਤੇ ਕੀ ਕਹਿਣਾ ਚਾਹੋਗੇ ਜੀ ਅੱਜ ਫਿਰ?
ਬਹੁਤ ਵਧੀਆ ਮੈਡਮ ਜੀ, ਗੀਤਾਂ ਤੁਸੀਂ ਅੱਜ ਰੱਖੋ ਜੀ, ਚੱਲ ਰਹੇ ਜੀ।
ਤੁਹਾਡੀ ਆਵਾਜ਼ ਥੋੜੀ ਘੱਟ ਆ ਰਹੀ ਹੈ ਸਵਰਨ ਜੀ। ਹਾਂ ਜੀ, ਬਹੁਤ ਜ਼ਬਰਦਸਤ। ਕੀ ਕਹੋਗੇ
ਮੈਡਮ ਜੀ? ਸਾਨੂੰ ਜਿਹੜੀ ਪੱਗ ਸਾਨੂੰ ਸਿੱਖੀ ਏ, ਕੋਈ ਐਵੇਂ ਨੀ ਮਿਲਦੀ ਜੀ ਪੱਗ ਸਾਨੂੰ ਜੀ
ਜੀ।
ਇਹਦੇ ਪਿੱਛੇ ਸਾਡੇ ਗੁਰੂਆਂ ਦੀਆਂ ਬਹੁਤ ਜੀ ਕੁਰਬਾਨੀਆਂ, ਸ਼ਹੀਦੀਆਂ, ਸਾਡੇ ਸੂਰਵੀਰ ਯੋਧਿਆਂ ਦੀਆਂ ਜੀ
ਜੀ,
ਤਾਂ ਹੀ ਸਾਨੂੰ ਜੀ ਇਹ ਪੱਗ ਮਿਲੀ ਹੈ, ਨਸੀਬ ਹੋਈ ਹੈ ਜੀ।
ਹਾਂਜੀ,
ਤੇ ਬਾਕੀ ਹਾਂ ਸਾਨੂੰ ਖਾਸ ਕਰਕੇ ਪੰਜਾਬੀ ਪੱਗਣੇ ਪਹਿਚਾਣ ਮਿਲਦੀ ਹੈ ਜੀ, ਮਿਲੀ ਹੈ ਜੀ
ਜੀ ਬਿਲਕੁਲ,
ਤੇ ਸਾਰਿਆਂ ਨੂੰ ਬੰਨਣੀ ਚਾਹੀਦੀ ਹੈ
ਜੀ।
ਹਾਂਜੀ,
ਇਹ ਜਿਹੜੇ ਪੱਗ ਹੈ ਇਹਦੇ ਸਟਾਈਲ ਦੇ ਬਾਰੇ ਚਲੋ ਅੱਜ ਗੱਲ ਕਰਦੇ ਹਾਂ, ਤੁਹਾਡੇ ਸਾਰਿਆਂ ਕੋਲੋਂ ਪੁੱਛਾਂਗੇ ਕਿ ਪੱਗ ਦੇ ਕਿਹੜੇ ਕਿਹੜੇ ਸਟਾਈਲ ਹੁੰਦੇ ਨੇ?
ਕਰੀਏ ਤਾਂ ਦੂਜਾ ਇੱਕ ਤਾਂ ਆਪਣੀ ਹੁੰਦੀ ਹੈ ਜੀ ਮਾਝੇ ਵਾਲੀ, ਇੱਕ ਜੀ ਰਵਾਇਤੀ ਆਪਣੀ ਪੱਗ ਜੀ
ਮਾਝੇ ਵਾਲੀ ਕਿੱਦਾਂ ਹੁੰਦੀ ਹੈ?
ਤੇ ਬਾਕੀ ਮੈਂ ਦੇਖਿਆ ਨਹੀਂ ਹੈਗੀ ਵੈਸੇ ਬੱਜੀ ਵੈਸੇ,
ਤੋ
ਬਾਕੀ ਇੱਕ ਹੁੰਦੀ ਤੁਰਲੇ ਵਾਲੀ ਪੱਗ ਵੀ ਇੱਕ ਹੁੰਦੀ ਹੈ ਜੀ।
ਤੁਰਲੇ ਵਾਲੀ ਪੱਗ ਵੀ ਹੁੰਦੀ ਹੈ, ਸਹੀ ਗੱਲ ਹੈ ਜੀ।
ਇੱਕ 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 ਪੂਰੇ ਪੇਜ ਬਣਾ ਕੇ ਜਿਹੜੀ ਬੰਨੀ ਦੀ ਹੈ।
ਅੱਛਾ ਜੀ।
ਹਾਂ ਇੱਕ ਪੇਚਾ ਬਗੈਰ ਉਹਦਾ ਸਿੱਧੀ ਬੰਨ ਲਈ ਦੀ ਹੈ ਜੀ।
ਠੀਕ ਹੈ ਜੀ। ਸੋ ਬਿਨਾਂ ਪੇਚਾ ਵਾਲੀ
ਬਾਕੀ ਮੈਂ ਕਿਹਾ ਹਾਂ 7 ਮੀਟਰ ਮੇਰੇ ਕੋਲ ਹੁੰਦੀ ਹੈ ਇਹ ਪੱਗ ਜਿਹੜੀ ਵੱਡੀ ਜੀ
ਜੀ
ਤੇ ਵੱਧ ਇਹ ਕੋਈ ਬੰਦੇ ਜੀ ਚਲੇ ਜੀ ਹੁਣ ਵੈਸੇ ਤਾਂ ਘਟਾਤੀ ਪਹਿਲੇ ਜਿਹੜੇ ਹੁੰਦੇ ਹਨ ਜੀ ਆਪਣੇ
ਜੀ
7 ਮੀਟਰ ਬੰਨਦੇ ਹਨ ਹੁਣ ਵੈਸੇ ਥੋੜੀ ਘੱਟ ਘੱਟ ਵੀ ਹੋ ਗਿਆ ਜੀ
ਜੀ
ਬੰਨੀ ਜਾਂਦੇ ਜੀ ਪੰਜ
ਬਿਲਕੁਲ ਸਵਰਨ ਜੀ ਮੈਂ ਸੁਣਿਆ ਕਿ ਪਹਿਲਾਂ ਪਹਿਲਾਂ ਦੇ ਵੇਲਿਆਂ ਦੇ ਵਿੱਚ ਨਾ ਪੱਗਾਂ ਬੰਨਦੇ ਹੁੰਦੇ ਸੀਗੇ ਜਦੋਂ ਰਾਜੇ ਮਹਾਰਾਜੇ ਜਾਂ ਬਹੁਤ ਪਹਿਲਾਂ ਦੇ ਵੇਲਿਆਂ ਦੇ ਵਿੱਚ ਤੇ ਉਸ ਵੇਲੇ ਪੱਗਾਂ ਦਾ ਸਾਈਜ਼ ਬਹੁਤ ਵੱਡਾ ਹੁੰਦਾ ਸੀਗਾ ਸੋ 7 ਜਾਂ 8 ਮੀਟਰ ਦੀ ਹੁਣ ਤਾਂ ਪੱਗ ਰਹਿ ਗਈ ਜਾਂ 8.5 ਮੀਟਰ ਤੱਕ ਬੰਨ ਲੈਂਦੇ ਨੇ ਲੋਕ ਪਰ ਪਹਿਲਾਂ ਦੇ ਵੇਲਿਆਂ ਚ ਬਹੁਤ ਭਾਰੀ ਪੱਗਾਂ ਬੰਨਦੇ ਹੁੰਦੇ ਸੀ
ਬਹੁਤ ਭਾਰੀ ਹਨ ਪਹਿਲਾਂ ਪਹਿਲੇ ਜਿਹੜੇ ਆਪਣੇ ਹੈਗੇ ਹਨ ਬਜ਼ੁਰਗ 7 ਮੀਟਰ ਤੋਂ ਘੱਟ ਬੰਨਦੇ ਨਹੀਂ ਹਨ ਚਲੋ ਘੱਟ ਗਈਆਂ ਫਿਰ ਹੁੰਦਾ ਸੀ ਇਹਨਾਂ ਨੇ ਪੂਣੀ ਪੂਣੀ ਕਰਕੇ ਬੰਨਣੀ ਜੇ ਪਿਹਣੇ ਪੂਣੀ ਪਿਰਾਣੀ ਠੀਕ ਨੀ ਤੇ ਬੂਹੇ ਨਾਲ ਬਾਰੀ ਨਾਲ ਬੰਨ ਗਏ ਪੂਣੀ ਕਰ ਲੈਣੀ ਬਜ਼ੁਰਗਾਂ ਨੂੰ ਲੈ ਕੇ ਮੇਰੇ ਫਾਦਰ ਜੀ ਬੰਦ ਰਹਿਣੇ ਸਿੱਖ ਫੈਮਿਲੀ ਮੈਂ ਬਿਲੋਂਗ ਕਰਦਾ ਜੀ
ਜੀ ਬਹੁਤ ਵਧੀਆ ਬਹੁਤ ਵਧੀਆ ਜੀ
ਹਾਂਜੀ
ਸੋ ਗਾਣਾ ਕਿਹੜਾ ਸੁਣੋਗੇ ਅੱਜ
ਸਰ ਜੀ ਗੀਤ ਦਲਜੀਤ ਦਾ ਚਾਹੀ ਅੱਧਾ ਪੋਚਣੀਆਂ ਅੱਧਾ ਪੋਚਣੀਆਂ ਵਾਲੇ
ਠੀਕ ਹੈ ਜੀ ਜ਼ਰੂਰ ਸੁਣਾਵਾਂਗੇ ਤੁਹਾਨੂੰ ਬਹੁਤ ਸ਼ੁਕਰੀਆ ਵਿਚਾਰਾਂ ਦੀ ਸਾਂਝ ਪਾਈ ਤੁਸੀਂ ਧੰਨਵਾਦ ਜੀ ਕਾਲ ਕਰਨ ਦੇ ਲਈ ਥੈਂਕ ਯੂ ਜੀ ਸੋ ਜੀ ਪੁਰਾਣੇ ਸਮੇਂ ਦੇ ਵੱਲ ਝਾਤ ਮਾਰੀਏ ਨਾ ਤੇ ਪਤਾ ਲੱਗਦਾ ਕਿ ਪੱਗ ਅੱਜ ਤੋਂ 1000 ਸਾਲ ਪਹਿਲਾਂ ਬੰਨਣੀ ਸ਼ੁਰੂ ਹੋਈ ਸੀਗੀ ਪੱਗ ਬੰਨਣ ਦਾ ਜਿਹੜਾ ਰਿਵਾਜ ਹੈ ਉਹ ਸਿੱਖ ਧਰਮ ਤੋਂ ਇਲਾਵਾ ਹਿੰਦੂ ਮੁਸਲਮਾਨ ਤੇ ਹੋਰ ਕਈ ਧਰਮਾਂ ਦੇ ਵਿੱਚ ਵੀ ਪੱਗ ਬੰਨੀ ਜਾਂਦੀ ਹੈ ਤੇ ਪੱਗ ਨੂੰ ਪੰਜਾਬੀ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਦਸਤਾਰ ਕਹਿੰਦੇ ਨੇ ਪੱਗੜੀ ਵੀ ਕਹਿ ਲੈਂਦੇ ਆ ਤੇ ਸਾਫਾ ਵੀ ਹੁੰਦਾ ਅੰਗਰੇਜ਼ੀ ਤੇ ਜਰਮਨ ਦੇ ਵਿੱਚ ਇਸ ਨੂੰ ਟਰਬਨ ਕਹਿੰਦੇ ਨੇ ਫ੍ਰੈਂਚ ਵਿੱਚ ਇਸ ਨੂੰ ਟਲ ਬੈਂਡ ਕਹਿੰਦੇ ਨੇ ਤੇ ਇਤਾਲਵੀ ਸਪੇਨੀ ਤੇ ਪੁਰਤਗਾਲੀ ਦੇ ਵਿੱਚ ਇਸ ਨੂੰ ਟਰਬੈਂਦੇ ਕਹਿੰਦੇ ਨੇ ਔਰ ਡੈਚ ਦੇ ਵਿੱਚ ਤੁਹਾਨੂੰ ਪਤਾ ਇਹਨੂੰ ਕੀ ਕਿਹਾ ਜਾਂਦਾ ਟਲਬੰਸ ਤੇ ਰੋਮਾਨੀ ਵਿੱਚ ਟੁਲਿਪਨ ਲਾਤੀਨੀ ਵਿੱਚ ਮਾਈਚਰ ਤੇ ਤੁਰਕੀ ਦੇ ਵਿੱਚ ਸਾਰੀਕ ਫਾਰਸੀ ਦੇ ਵਿੱਚ ਇਸ ਨੂੰ ਦੁਲਬੰਦ ਕਿਹਾ ਜਾਂਦਾ ਤੁਰਕੀ ਦੇ ਵਿੱਚ ਤਾਰਬੁਸ਼ ਤੇ ਫ੍ਰਾਂਸੀਸੀ ਵਿੱਚ ਟਬੰਦ ਸੋ ਇਹ ਵੱਖ ਵੱਖ ਨਾਮ ਵੱਖ ਵੱਖ ਦੇਸ਼ਾਂ ਦੇ ਵਿੱਚ ਪੱਗ ਦੇ ਲਈ ਬਣੇ ਨੇ ਜੀ ਪਹਿਲਾਂ ਪੱਗਾਂ ਬਗੈਰ ਮਾਵੇ ਤੋਂ ਵੀ ਬੰਨੀਆਂ ਜਾਂਦੀਆਂ ਹੁੰਦੀਆਂ ਸੀ ਕੁਝ ਖਾਸ ਪ੍ਰੋਗਰਾਮਾਂ ਤੇ ਹੀ ਮਾਵਾਂ ਲਾ ਕੇ ਪੱਗਾਂ ਬੰਨਦੇ ਹੁੰਦੇ ਸੀ ਔਰ ਪੱਗਾਂ ਨਾ ਕਈ ਪ੍ਰਕਾਰ ਦੀਆਂ ਬੰਨੀਆਂ ਜਾਂਦੀਆਂ ਹੁੰਦੀਆਂ ਸੀ ਜਿਵੇਂ ਸਾਡੇ ਸਰੋਤੇ ਦੱਸ ਹੀ ਰਹੇ ਨੇ ਬਾਕੀ ਤੁਰਲੇ ਵਾਲੀ ਪੱਗ ਬਾਰੇ ਦੱਸ ਕੇ ਗਏ ਨੇ ਟੋਰੇ ਵਾਲੀ ਸ਼ਮਲੇ ਵਾਲੀ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਪੱਗਾਂ ਹੁੰਦੀਆਂ ਨੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਸਮੇਂ ਨੇ ਵੈਸੇ ਕਰਵਟ ਲੈ ਲਈ ਆ ਤੇ ਫੈਸ਼ਨ ਦੇ ਇਸ ਦੌਰ ਦੇ ਵਿੱਚ ਕਾਫੀ ਕੁਝ ਬਦਲਾਵ ਵੀ ਆ ਚੁੱਕਿਆ ਤੇ ਬਾਕੀ ਗੱਲਾਂ ਜਿਹੜੀਆਂ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ ਤੇ ਗੱਲ ਜਿਹੜੀ ਹੈ ਅੱਗੇ ਵਧਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਗੀਤ ਹੈ ਇਸ ਵਕਤ ਰੈਡੀ ਹੈ ਜੀ ਬੜਾ ਹੀ ਪਿਆਰਾ ਜਿਹਾ ਗੀਤ ਹੈ ਪਿਓ ਦੀ ਪੱਗ ਤੇ ਧੀਆਂ ਇਸ ਬਾਬਤ ਦੇ ਇਹ ਗੀਤ ਹੈ ਕੀ ਕਹਿੰਦੇ ਜੀ ਆਓ ਸੁਣਦੇ ਹਾਂ
ਧੀ ਜੰਮੀ ਤੋਂ ਇੱਕ ਡਰ ਜਾ ਬੈਠ ਜਾਂਦਾ ਕਿ ਕਿਧਰੇ ਪੱਗ ਦਾ ਦਾਗ ਹੀ ਨਾ ਬਣ ਜਾਏ ਪਰ ਤੂੰ ਹਮੇਸ਼ਾ ਮੇਰਾ ਮਾਣ ਵਧਾਇਆ ਧੀਏ ਅੱਜ ਮੇਰਾ ਜੀ ਕਰਦਾ ਕਿ ਤੂੰ ਆਪਣੇ ਹੱਥੀ ਮੇਰੇ ਪੱਗ ਬੰਨ ਦੇ
ਸੋ ਬੜੇ ਹੀ ਖੂਬਸੂਰਤ ਅਹਿਸਾਸ ਨੇ ਜੀ ਇਸ ਗੀਤ ਦੇ ਵਿਚ ਤੇ ਪਿਆਰ ਸਤਿਕਾਰ ਜੋ ਇਕ ਧੀ ਦੇ ਦਿਲ ਦੇ ਵਿਚ ਹੁੰਦਾ ਆਪਣੇ ਮਾਪਿਆਂ ਲਈ ਆਪਣੇ ਪਿਤਾ ਦੇ ਲਈ ਬਹੁਤ ਪਿਆਰੇ ਤਰੀਕੇ ਦੇ ਨਾਲ ਇਸ ਵਿਚ ਤੁਸੀਂ ਸੁਣਿਆ ਹੈ ਔਰ ਦੁਨੀਆਂ ਦੇ ਵਿਚ ਵਸਦੀਆਂ ਸਾਰੀਆਂ ਹੀ ਧੀਆਂ ਤੇ ਉਹਨਾਂ ਦੇ ਫਾਦਰ ਸਾਹਿਬ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਸੋ ਚਲਦੇ ਹਾਂ ਜੀ ਆਪਣੇ ਅਗਲੇ ਗੀਤ ਦੇ ਵੱਲ ਜਿਸ ਦੀ ਫਰਮਾਇਸ਼ ਸਾਡੇ ਕੋਲ ਆਈ ਆ ਤੇ ਉਸ ਤੋਂ ਬਾਅਦ ਅੱਗੇ ਵਧਾਂਗੇ ਜੀ ਪ੍ਰੋਗਰਾਮ ਰੰਗਲੀ ਬੋਲ ਇਸੇ ਤਰ੍ਹਾਂ ਸੁਣਦੇ ਰਹਿਣਾ ਜੀ ਮੇਰੇ ਖਿਆਲ ਨਾਲ ਇਸ ਗੀਤ ਦੇ ਨਾਲ ਵੀ ਕਾਫੀ ਸੁਪਰ ਡੁਪਰ ਹਿੱਟ ਗੀਤ ਦੇ ਨਾਲ ਉਹ ਵੀ ਸੁਪਰ ਡੁਪਰ ਹਿੱਟ ਹੋ ਗਏ ਸੀਗੇ ਪਰ ਅੱਜ ਤਾਂ ਖੈਰ ਉਹਨਾਂ ਦੀਆਂ ਚੜਾਈਆਂ ਬਹੁਤ ਨੇ ਪਰ ਇਹ ਗੀਤ ਜਿਸ ਵੇਲੇ ਦੇ ਵਿਚ ਆਇਆ ਸੀ ਵੀ ਬੜਾ ਕਮਾਲ ਸੀਗਾ ਔਰ ਅਕਸਰ ਯਾਦ ਹੈ ਤੁਹਾਨੂੰ ਵਿਆਹ ਸ਼ਾਦੀਆਂ ਦੇ ਉੱਤੇ ਜ਼ਰੂਰ ਵੱਜਦਾ ਜੀ ਇਹ ਗੀਤ ਹੈਲੋ
ਹੈਲੋ ਸੰਦੀਪ ਮੈਮ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ
ਬਿੰਦਰ ਗਹਿਲੋਤ ਜੀ ਪਿੰਡ ਬੀਰਾਵਤੀ ਫਤਿਹਵਾਲ ਹਰਿਆਣਾ ਤੋਂ ਗੱਲ ਕਰ ਰਹੇ ਜੀ
ਹਾਂਜੀ ਸੋ ਹਰਿਆਣੇ ਵਾਲੇ ਵੀ ਜਾਗ ਰਹੇ ਨੇ
ਹਾਂਜੀ ਜਾਗਦੇ ਜੀ ਪ੍ਰੋਗਰਾਮ ਦੀ ਪੂਰੀ ਵੇਟ ਕਰਨੇ ਮੈਂ ਬਾਈ ਸਵਰਨ ਨਾਲ ਵੀ ਗੱਲ ਕੀਤੀ ਸੀ ਮੈਂ ਪ੍ਰੋਗਰਾਮ ਸੁਣ ਕੇ ਸੌਂਗੇ ਆਪਾਂ
ਜੀ ਚਲੋ ਬਹੁਤ ਸ਼ੁਕਰੀਆ ਜੀ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਫਿਰ ਅੱਜ ਦੇ ਵਿਸ਼ੇ ਤੇ ਕੋਈ ਗੀਤ ਸੁਣਨਾ ਹੋਵੇ ਦੱਸ ਸਕਦਾ
ਮੈਂ ਗੀਤ ਵਿਸ਼ੇ ਤੇ ਪਿਆ ਤਾਂ ਮੈਂ ਇੱਕ ਦੋ ਲੈਣਾ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਸੁਣਾਉਣਾ ਚਾਹਣਾ ਜਿਹੜੇ ਵਿਸ਼ੇ ਤੇ
ਸੁਣਾਓ ਜੀ
ਹਾਂ ਮੈਂ ਜੇ ਬੱਚੇ ਜਿਹੜੇ ਮਤਲਬ ਹੈ ਨਾ ਵੀ ਆਪਣੇ ਗਲਤ ਰਸਤੇ ਚ ਪੈ ਜਾਂਦੇ ਆ ਨਾ ਉਹ ਗੀਤ ਤੇ ਮੈਂ ਦੋ ਲੈਣਾ ਲਿਖਿਆ ਸੀਗਾ
ਹਾਂਜੀ
ਠੀਕ ਹੈ ਮੈਂ ਸੋਰੀ ਪਹਿਲਾਂ ਫੀਲ ਕਰਦਾ ਬਹੁਤ ਸੋਹਣਾ ਸੌਂਗ ਹੈਗਾ ਹਾਏ ਕਿਉਂ ਰੱਬਾ ਮੈਂ ਕੋਈ ਜਜ਼ਬਾਤੀ ਮੰਨੀ ਨਾ ਗੱਲ ਕਿਸੇ ਦੀ ਆਕੀ ਮੈਂ ਵਿੱਚ ਪਲਾਂ ਤੇ ਕਰਤੀ ਇੱਜ਼ਤ ਕੱਖੋਂ ਹੌਲੀ ਬਾਬਲਤੀ ਹਾਏ ਮੈਂ ਕਮਲੀ ਨੇ ਕਿਉਂ ਪੱਲਾ ਪੱਗ ਰੋਲੀ ਬਾਬਲਤੀ ਹਾਏ ਰੋਲੀ ਬਾਬਲਤੀ ਮੈਂ ਆਪਣੇ ਨਾਲੋਂ ਤੋੜ ਲਿਆ ਹਰ ਰਿਸ਼ਤੇਦਾਰੀ ਨੂੰ ਮਿੱਟੀ ਵਿੱਚ ਮਲਾ ਤਾ ਵੀਰਾ ਦੀ ਸਰਦਾਰੀ ਨੂੰ ਜਗਦੇ ਤਾਨਿਆਂ ਨਾਲ ਮੈਂ ਫਰਤੀ ਚੋਲੀ ਬਾਬਲਤੀ ਹਾਏ ਮੈਂ ਕਮਲੀ ਨੇ ਕਿਉਂ ਪੱਲਾ ਪੱਗ ਰੋਲੀ ਬਾਬਲਤੀ ਜੀ ਮੈਮ ਜਿਹੜੀ ਆਪਣੀ ਇੱਕ ਪੱਗ ਹੈ ਨਾ ਇਹ ਆਪਾਂ ਨੂੰ ਵਿਰਸੇ ਵਿੱਚ ਮਿਲੀ ਹੋਈ ਹੈ ਤੇ ਆਪਾਂ ਨੂੰ ਇਹ ਪੱਗ ਸੌਖੀ ਨੀ ਮਿਲੀ ਆਪਾਂ ਨੂੰ ਪਤਾ ਨੀ ਕਿੰਨੀਆਂ ਕੁਰਬਾਨੀਆਂ ਦੇ ਕੇ ਆਪਾਂ ਨੂੰ ਪੱਗ ਨਸੀਬ ਹੋਈ ਹੈ
ਜੀ ਬਿਲਕੁਲ
ਤੇ ਮੈਂ ਸਾਰਿਆਂ ਨੂੰ ਇੱਕੋ ਪ੍ਰੇਰਨਾ ਇੱਕੋ ਬੇਨਤੀ ਕਰਨਾ ਕਿ ਪੱਗ ਦਾ ਸਤਿਕਾਰ ਕਰੋ ਪੱਗ ਬੰਨੋ ਠੀਕ ਹੈ ਛੋਟੇ ਬੱਚਿਆਂ ਨੂੰ ਬੰਨਣੀਆਂ ਸਿਖਾਓ ਕਿਉਂਕਿ ਜਿਹੜਾ ਆਪਣਾ ਸਿੰਘ ਹੈ ਨਾ ਇੱਕ ਫੈਜੂ ਵੀ ਉਹ ਪੱਗ ਨਾਲ ਹੀ ਸੋਹਣਾ ਲੱਗਦਾ ਪੱਗ ਨਾਲ ਹੀ ਬੰਦੇ ਦੀ ਸ਼ਾਨ ਹੈ ਜੀ
ਜੀ ਬਹੁਤ ਵਧੀਆ ਵਿਚਾਰ ਜੀ ਤੇ ਗੀਤ ਕਿਹੜਾ ਸੁਣਨਾ ਚਾਹੋਗੇ ਤੁਸੀਂ
ਗੀਤ ਅੱਜ ਮੈਂ ਮੈਡਮ ਜਤਿੰਦਰਗੜ੍ਹ ਦਾ ਸੁਣਨਾ ਸੰਭਲੇ ਵਾਲੀ ਪਗੜੀ ਰੋਲਜੂ ਬਾਬਲ ਮੇਰੇ ਦੀ ਬਹੁਤ ਸੋਹਣਾ ਸੁਣਾਂਗੇ ਮੈਮ ਪਲੇ ਕਰੋ ਜ਼ਰੂਰ
ਜੀ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ ਜ਼ਰੂਰ ਪਲੇ ਕਰਾਂਗੇ ਧੰਨਵਾਦ ਜੀ ਸੋ ਤੁਸੀਂ ਕਾਲ ਕੀਤੀ ਸੋ ਸਾਡੇ ਤਮਾਮ ਸੁਣਨ ਵਾਲੇ ਸਰੋਤੇ ਵੀ ਸਾਂਝ ਪਾ ਸਕਦੇ ਨੇ ਤੁਸੀਂ ਵੀ ਆਪੋ ਆਪਣੇ ਵਿਚਾਰ ਇਸ ਵਿਸ਼ੇ ਦੇ ਉੱਤੇ ਸਾਂਝੇ ਕਰ ਸਕਦੇ ਹੋ ਔਰ ਨਾਲੇ ਅਸੀਂ ਗੱਲ ਕਰ ਰਹੇ ਸੀ ਕਿ ਸਾਡੇ ਸਭਿਆਚਾਰ ਦੇ ਵਿੱਚ ਸਾਡੇ ਲੋਕ ਗੀਤਾਂ ਦੇ ਵਿੱਚ ਪੱਗ ਕਿਸ ਤਰੀਕੇ ਦੇ ਨਾਲ ਹੈ ਜੀ ਔਰ ਇਹਦੇ ਕਿਹੜੇ ਕਿਹੜੇ ਸਟਾਈਲ ਨੇ ਤੁਸੀਂ ਦੱਸ ਸਕਦੇ ਹੋ ਜੀ ਕਿੱਦਾਂ ਕਿੱਦਾਂ ਦੀਆਂ ਪੱਗਾਂ ਹੁੰਦੀਆਂ ਨੇ ਸੋ ਜੇ ਤੁਸੀਂ ਪੱਗ ਬੰਨਦੇ ਹੋ ਤੇ ਕਦੋਂ ਤੋਂ ਬੰਨਣੀ ਸ਼ੁਰੂ ਕੀਤੀ ਕਿਵੇਂ ਸਿੱਖੀ ਕਿਹਦੇ ਕੋਲੋਂ ਸਿੱਖੀ ਤੇ ਅੱਜ ਕਿਸ ਤਰ੍ਹਾਂ ਦੀ ਤੁਸੀਂ ਪੱਗ ਬੰਨਦੇ ਹੋ ਤੇ ਇਹਦੇ ਬਾਬਤ ਔਰ ਇਸ ਤੋਂ ਇਲਾਵਾ ਹੋਰ ਵੀ ਗੱਲਾਂ ਜਿਹੜੀਆਂ ਜੋ ਵੀ ਤੁਹਾਡੇ ਮਨ ਦੇ ਵਿੱਚ ਇਸ ਵੇਲੇ ਆ ਰਹੀਆਂ ਨੇ ਤੁਸੀਂ ਸ਼ੇਅਰ ਕਰ ਸਕਦੇ ਹੋ ਬਾਕੀ ਜੇ ਮੈਂ ਗੱਲ ਕਰਾਂ ਇਸ ਵਕਤ ਪੱਗ ਬੰਨਣ ਦੇ ਨਾਲ ਕਹਿੰਦੇ ਹੁੰਦੇ ਨੇ ਕਿ ਮਾਨ ਸਨਮਾਨ ਆਤਮ ਵਿਸ਼ਵਾਸ ਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦਾ ਵਾਧਾ ਹੁੰਦਾ ਜੀ ਪਹਿਲੇ ਔਰ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਤੁਸੀਂ ਵੇਖਿਆ ਹੋਏਗਾ ਕਿ ਜਿਹੜੇ ਸਿੱਖ ਫੌਜੀ ਸੀਗੇ ਉਹਨਾਂ ਨੇ ਪੱਗਾਂ ਬੰਨ ਕੇ ਹਿੱਸਾ ਲਿਆ ਸਾਰਾ ਗੜੀ ਫਿਲਮ ਆਈ ਸੀ ਤੁਸੀਂ ਵੇਖੀ ਹੋਏਗੀ ਔਰ ਸਾਰਾ ਗੜੀ ਦਾ ਤੁਸੀਂ ਇਤਿਹਾਸ ਵੀ ਪੜ੍ਹੋ ਤਾਂ ਉਸ ਲੜਾਈ ਦੇ ਵਿੱਚ ਬਹੁਤ ਵੱਡੀ ਵੱਡੀ ਪੱਗਾਂ ਸਿੱਖ ਫੌਜਾਂ ਨੇ ਬੰਨੀਆਂ ਸੀਗੀਆਂ ਤੇ ਮਹਾਨ ਸਾਹਿਤਕਾਰ ਭਾਈ ਰਣਧੀਰ ਸਿੰਘ ਜੇਲ੍ਹ ਦੇ ਵਿੱਚ ਆਪਣਾ ਪੱਗ ਬੰਨਣ ਦਾ ਹੱਕ ਪ੍ਰਾਪਤ ਕਰਨ ਦੇ ਲਈ ਮਰਨ ਵਰਤ ਤੇ ਬੈਠੇ ਸੀ ਤੇ ਅੰਤ ਦੇ ਵਿੱਚ ਆਪਣੇ ਮਿਸ਼ਨ ਦੇ ਵਿੱਚ ਉਹ ਸਫਲ ਵੀ ਹੋਏ ਸੀਗੇ ਪੱਛਮੀ ਦੇਸ਼ਾਂ ਦੇ ਵਿੱਚ ਵੀ ਸਿੱਖਾਂ ਨੇ ਪੱਗ ਬੰਨਣ ਦਾ ਹੱਕ ਹਾਸਲ ਕਰਨ ਦੇ ਲਈ ਸਮੇਂ ਸਮੇਂ ਤੇ ਕਾਫੀ ਕਾਨੂੰਨੀ ਲੜਾਈਆਂ ਵੀ ਉਹਨਾਂ ਨੇ ਲੜੀਆਂ ਨੇ ਔਰ ਇਸ ਤੋਂ ਇਲਾਵਾ ਜੇ ਮੈਂ ਥੋੜਾ ਜਿਹਾ ਪੰਜਾਬ ਦੇ ਪੁਰਾਣੇ ਸਮਿਆਂ ਦੇ ਵੱਲ ਝਾਤੀ ਮਾਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਤੇ ਪਹਿਲਾਂ ਦੇ ਵੇਲਿਆਂ ਦੇ ਵਿੱਚ ਵੀ ਪਹਿਲਾਂ ਦੇ ਵੇਲੇ ਚ ਜ਼ਿਆਦਾ ਹੁੰਦਾ ਸੀਗਾ ਪੱਗ ਵਟਾਉਣ ਦੀ ਇੱਕ ਰੀਤ ਹੁੰਦੀ ਸੀਗੀ ਬੜੀ ਪ੍ਰਚਲਿਤ ਸੀਗੀ ਪੱਗ ਵਟਾਉਣ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਗੂੜਾ ਰਿਸ਼ਤਾ ਬਣ ਜਾਂਦਾ ਹੁੰਦਾ ਸੀਗਾ ਤੇ ਗੂੜੇ ਸਬੰਧ ਉਹਨਾਂ ਦੇ ਸਥਾਪਿਤ ਹੋ ਜਾਂਦੇ ਸੀਗੇ ਪੱਗ ਵਟ ਯਾਰਾਂ ਦੇ ਨਿੱਘੇ ਪਿਆਰ ਨੂੰ ਮਾਨਣ ਦੇ ਲਈ ਦੁੱਖ ਸੁੱਖ ਸਮੇਂ ਦੇ ਨਾਲ ਖੜਨ ਦਾ ਇਕਰਾਰ ਬਣਦੀ ਹੈ ਪੱਗ ਕਦੇ ਕਿਸੇ ਨਿਮਾਣੀ ਨੂੰ ਅੱਧ ਵਿਚਾਲੇ ਛੱਡ ਕੇ ਦੁਨੀਆਂ ਤੋਂ ਰੁਖਸਤ ਹੋਏ ਉਸਦੇ ਜੀਵਨ ਸਾਥੀ ਦੇ ਭਰਾ ਜਾਂ ਚਾਚੇ ਤਾਏ ਦੇ ਪੁੱਤ ਨੂੰ ਭੋਗ ਸਮੇਂ ਦਿੱਤੀ ਪੱਗ ਉਸ ਅਬਲਾ ਦੀ ਉਜੜੀ ਦੁਨੀਆਂ ਨੂੰ ਵਸਾ ਦੇਣ ਵਾਲਾ ਸੁਹਾਗ ਵੀ ਬਣਦੀ ਹੈ ਸੋ ਸਾਡੇ ਲੋਕ ਗੀਤਾਂ ਚ ਵੀ ਪੱਗ ਦਾ ਖਾਸੀ ਸਥਾਨ ਹੈ
ਸਰਦਾਰੀ ਵੇ ਕੱਖੋਂ ਹੌਲੀ ਹੋ ਜੂ ਵੀਰਾਂ ਦੀ ਸਰਦਾਰੀ ਵੇ ਕੁੜੀਆਂ ਦੇ ਹੱਥ ਇੱਜ਼ਤ ਹੁੰਦੀ ਪੱਗ ਬੰਨਣੇ ਦੀ
ਛੱਡ ਕੇ ਕਿਉਂ ਪੱਖ ਕਰਾਂ ਪਰਾਇਆ ਦਾ ਸਿਰ ਨੀਵਾਂ ਮੈਂ ਕਰ ਨਹੀਂ ਸਕਦੀ ਚਾਚੇ ਤਾਇਆ ਦਾ ਸਿਰ ਨੀਵਾਂ ਮੈਂ ਕਰ ਨਹੀਂ ਸਕਦੀ ਚਾਚੇ ਤਾਇਆ ਦਾ ਨਹੀਂ ਰੁਕਾਇਆ ਲੁਕਦੀ ਮੈਂ ਕਰਦੀ ਘੁੱਪਾਂ
ਜੀ ਹਾਂ ਰੇਡੀਓ ਜਨ ਪਰਦੇਸੀ ਤੇ ਰੰਗਲੀ ਪੁਲ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਇਸ ਵਕਤ ਔਰ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ ਗੱਲ ਕਰੀਏ ਸਵਾਗਤ ਜੀ
ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸੰਦੀਪ ਨੂੰ ਵੀ ਤੁਹਾਨੂੰ ਵੀ ਹਰਦਿਆਲ ਸਿੰਘ ਬੋਸਟਨ ਤੋਂ ਬੋਲਦਾ ਜੀ ਅੱਜ ਦਾ ਜਿਹੜਾ ਵਿਸ਼ਾ ਆ ਉਹ ਤਾਂ ਹਾਂਜੀ ਪਗੜੀ ਦਾ
ਜੀ
ਹਾਂਜੀ ਤੇ ਪੱਗ ਦਾ ਵਿਸ਼ਾ ਬੜੀ ਰਿਸਪੈਕਟਡ ਚੀਜ਼ ਹੈ ਜੀ ਸਾਡੇ ਖਾਸ ਕਰਕੇ ਹੁਣ ਸਾਡੇ ਧਰਮ ਦੇ ਤਾਂ ਜਿਹਦੀ ਜ਼ਿਆਦਾ ਰਿਸਪੈਕਟ ਕੀਤੀ ਜਾਂਦੀ ਪਹਿਲਾਂ ਵੀ ਐਕਚੁਅਲੀ ਜਦੋਂ ਰਾਜੇ ਮਹਾਰਾਜੇ ਪਹਿਲਾਂ ਇਹਨਾਂ ਨੂੰ ਬੰਨਦੇ ਹੁੰਦੇ ਸੀਗੇ ਜ਼ਿਆਦਾ ਤੇ ਇਹ ਜਿਹੜੇ ਮੁਸਲਿਮ ਰਾਜੇ ਇਹਨਾਂ ਦਾ ਵੱਖਰਾ ਸਟਾਈਲ ਹੁੰਦਾ ਸੀਗਾ ਇੱਕ ਬੰਨਣ ਦਾ ਜਿਹੜੇ 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 ਇਧਰੋਂ ਆਦਿ ਸੀ ਨਾ ਧਾੜਵੀ ਆਪਣੇ ਜਿਹੜੇ ਆਏ ਆ ਮੁਸਲਮਾਨ ਆਪਣੇ ਮੁਸਲਿਮ ਰਾਜੇ ਜਿਹੜੇ ਆਏ ਆ ਸਲਤਨਤ ਸਾਰੀ ਚੀਜ਼ ਦੀ ਉਹਨਾਂ ਦਾ ਇੱਕ ਸਟਾਈਲ ਵੱਖਰਾ ਹੁੰਦਾ ਸੀ ਇਸੇ ਕਰਕੇ ਹੀ ਕਈ ਵਾਰੀ ਜਿਹੜੇ ਬਾਅਦ ਵਿੱਚ ਜਿਹੜੇ ਬਾਹਰਲੇ ਕੰਟਰੀਆਂ ਦੇ ਵਿੱਚ ਜਿੱਦਾਂ ਅਸੀਂ ਅਮਰੀਕਾ ਦੇ ਵਿੱਚ ਵੀ ਕਈ ਵਾਰੀ ਉਹਨਾਂ ਨੂੰ ਸਾਨੂੰ ਤੇ ਜਾਂ ਅਸੀਂ ਪਗੜੀ ਬੰਨਦੇ ਸੀ ਤਾਂ ਉਹ ਉਹਨਾਂ ਦੀ ਪੱਗ ਦੇ ਨਾਲ ਮਿਕਸ ਕਰ ਲਿਆ ਜਾਂਦਾ ਸੀ ਕਈ ਵਾਰੀ ਉਹਨਾਂ ਹੀਟ ਕਰਾਮ ਦੀਆਂ ਕਈ ਵਾਰਦਾਤਾਂ ਵੀ ਹੋਈਆਂ ਤੇ ਮੈਂ ਤੇ ਇਹਦਾ ਜਿਹੜਾ ਸਟਾਈਲ ਹੈਗਾ ਨਾ ਤੁਸੀਂ ਸਟਾਈਲ ਕਹਿੰਦੇ ਕਿੰਨੇ ਕਿ ਤਰ੍ਹਾਂ ਦੀ ਹੁੰਦੀ ਆ ਤੇ ਉਹਦਾ ਗਾਣੇ ਵਿੱਚ ਵੀ ਹੈਗਾ ਨਾ ਆ ਗਿਆ ਪੱਗਾਂ ਪੋਚਵੀਆਂ ਪੱਗ ਪੋਚਵੀ ਪੱਗ ਹੁੰਦੀ ਇੱਕ ਉਹ ਇੱਕ ਟੇਢੀ ਪੱਗ ਹੁੰਦੀ ਆ
ਹਨਾ
ਇੱਕ ਪਟਿਆਲਾ ਸ਼ਾਹੀ ਹੁੰਦੀ ਆ ਇੱਕ ਹੁਣ ਮੋਰਨੀ ਬੰਨਦੇ ਹੁਣ ਕਹਿੰਦੇ ਮੋਰਨੀ ਆ ਜੀ ਮੋਰਨੀ ਪੱਗ ਆ
ਇਹ ਮੋਰਨੀ ਪੱਗ ਕਿੱਦਾਂ ਦੀ ਹੁੰਦੀ ਆ ਜੀ
ਮੋਰਨੀ ਪੱਗ ਹੁੰਦੀ ਥੋੜੀ ਜਿਹੀ ਉਹ ਜਿੱਦਾਂ ਇੱਥੇ ਮੂਹਰੇ ਕਰਕੇ ਨਾ ਜਿਹੜਾ ਕੀਲ ਲਾ ਹੁੰਦਾ ਉਹਨੂੰ ਬਲ ਜਾ ਦੇ ਕੇ ਜਿੱਦਾਂ ਪਿੰਨ ਲਾ ਕੇ ਜਾਂ ਲਾ ਕੇ ਨਾ ਉਹਨੂੰ ਇਸ ਤਰ੍ਹਾਂ ਥੋੜਾ ਕੀਤਾ ਹੁੰਦਾ ਜਿੱਦਾਂ ਸਟਾਈਲ ਜਿਹਾ ਬਣ ਜਾਂਦਾ ਜਿੱਦਾਂ ਮੋਰ ਪੰਖ ਹੁੰਦਾ ਨਾ ਏਦਾਂ ਮੂਹਰੇ ਲੱਗਦਾ ਮੋਰਲੇ ਪਾਸੇ ਉਹਨੂੰ ਕਹਿੰਦੇ ਮੋਰਨੀ ਆ ਤੇ ਹਾਂਜੀ ਉਹ ਪਟਿਆਲੇ ਵਾਲੀ ਥੋੜੀ ਜਿਹੀ ਹੁੰਦੀ ਇੱਕ ਸਾਈਡ ਨੂੰ ਇੱਕ ਸਾਈਡ ਦੇ ਉੱਪਰ ਨੂੰ ਪੇਚ ਹੁੰਦੇ ਇੱਕ ਦੇ ਸਾਈਡ ਨੂੰ ਥੱਲੇ ਨੂੰ ਹੁੰਦੇ ਆ ਜਿਹੜੇ ਰਾਜਸਥਾਨ ਵਾਲੇ ਸੀਗੇ ਉਹ ਪੱਗ ਨੂੰ ਪਟਾ ਵੱਟ ਕੇ ਦਿੱਤੇ ਹੁੰਦੇ ਜੋ ਵੱਟ ਲੈ ਕੇ
ਹਾਂਜੀ
ਆਪਣੇ ਵੀ ਅਸੀਂ ਵੀ ਪਹਿਲੇ ਪੱਗ ਬੰਨਣ ਲੱਗੇ ਤਾਂ ਸਿੰਗਲ ਪੱਗ ਬੰਨ ਲੈਂਦੇ ਸੀ ਉਹਨੂੰ ਮਾਵਾ ਲਾਣਾ ਮੰਡੀ ਲਾਣੀ ਘਰੇ ਵੀ ਲਾ ਲੈਣੇ ਜਾਂ ਲਵਾ ਲੈਣੇ ਉਹ ਸਕੂਲੇ ਜਾ ਉਹਦੇ ਚ ਇਹ ਸੀਗਾ ਕਿ ਉਹ ਇੱਕ ਵਾਰੀ ਪੱਗ ਬੰਨ ਲੈਣੀ ਸੰਡੇ ਨੂੰ ਐਤਵਾਰ ਨੂੰ ਬੰਨਣੀ ਐਤਵਾਰ ਨੂੰ ਸਾਰਾ ਹਫ਼ਤਾ ਉਹ ਲਿਆ ਕੇ ਰੱਖ ਲੈਣੀ ਸਵੇਰ ਨੂੰ ਫੇਰ ਰੱਖ ਲੈਣੀ ਏਦਾਂ ਉਹਦੇ ਵਿੱਚ ਇਹ ਸੀਗਾ ਵੀ ਸਵੇਰ ਨੂੰ ਉੱਠ ਕੇ ਬੰਨਣ ਦਾ ਨਹੀਂ ਜ਼ਿਆਦਾ ਹੁੰਦਾ ਬਾਅਦ ਦੇ ਵਿੱਚ ਫਿਰ ਸੀਣਾ ਪੱਗ ਨੂੰ ਸੀਣ ਪਾਉਣ ਵਾਲੇ ਜਦੋਂ ਪਹਿਲਾਂ ਪੱਗ ਨੂੰ ਸੀਣਾ ਪਾਣੀਆਂ ਸ਼ੁਰੂ ਕੀਤੀਆਂ ਨਾ ਤਾਂ ਉਦੋਂ ਇਹ ਬੜਾ ਸਾਡੇ ਬੀਬੀ ਕਹਿੰਦੀ ਹੁੰਦੀ ਸੀ ਕਹਿੰਦੇ ਜਾਣੀ ਕਹਿੰਦੇ ਸੀ ਪੱਗ ਜਿਹੜੀ ਜਾਂ ਪੱਗ ਪਾਟ ਕੇ ਤਾਂ ਸੀਣੀ ਸੀ ਲਾਉਂਦੇ ਪਹਿਲਾਂ ਇਹ ਬਜ਼ੁਰਗ ਸੀਗਾ ਇਹ ਵਿਚਾਰ ਸੀਗਾ ਕਿ ਪੱਗ ਪਾਟ ਜਾਵੇ ਤਾਂ ਸੀਣੀ ਨੀ ਤੇ ਬਾਅਦ ਵਿੱਚ ਤਾਂ ਫਿਰ ਥੋੜਾ ਚਿਰ ਹਾਂਜੀ ਕਰਦੇ ਸੀ ਕਹਿੰਦੇ ਲੈ ਹੁਣ ਸੀਣਾ ਲਾ ਕੇ ਪੱਗਾਂ ਬੰਨਣ ਲੱਗ ਪਏ
ਹਰਦਿਆਲ ਜੀ ਕਿ ਕਹਿੰਦੇ ਨੇ ਕਿ ਪਹਿਲਾਂ ਜਦੋਂ ਕਿਤੇ ਮੇਲੇ ਬਹੁਤ ਹੁੰਦੇ ਸੀ ਜੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਤੇ ਪੱਗ ਬੰਨਣੀ ਆ ਤਾਂ ਕਈ ਦਿਨ ਪਹਿਲਾਂ ਹੀ ਉਹ ਲਿਆ ਕੇ ਰੱਖਣੀ ਤੇ ਫਿਰ ਉਹ ਮਾਵਾ ਲਾ ਕੇ ਰੱਖਣੀ ਮੇਲੇ ਜਾਣਾ ਤੇ ਮਾਵੇ ਵਾਲੀ ਪੱਗ ਬੰਨ ਕੇ ਜਾਣੀ ਹੈ
ਹਾਂਜੀ ਉਹ ਵੀ ਹੁੰਦਾ ਸੀ ਜਦੋਂ ਛਿੰਝਾਂ ਪੈਂਦੀਆਂ ਸੀਗੀਆਂ ਤੇ ਜੇ ਛਿੰਝ ਪੈਂਦੀ ਸੀ ਤਾਂ ਇੱਕ ਪੰਚਾਇਤ ਜੋੜੋ ਜਿਹੜੀ ਕਮੇਟੀ ਸੀ ਉਹ ਪਗੜੀ ਇੱਕ ਡੰਡੇ ਦੇ ਉੱਪਰ ਬੰਨ ਕੇ ਨਾ ਫਿਰ ਉਹ ਅਨਾਊਂਸ ਕਰਦੇ ਸੀ ਕਿ ਅੱਜ ਦਾ ਲਾਸਟ ਵਾਲਾ ਘੋਲ ਆ ਉਹਨੂੰ ਪਟਕੇ ਦਾ ਘੋਲ ਵੀ ਕਹਿੰਦੇ ਹੁੰਦੇ ਸੀਗੇ ਪਗੜੀ ਦਾ ਘੋਲ ਜਾਣ ਕਿਆ ਉਹ ਜਿਹੜਾ ਲਾਸਟ ਜਿੱਤਦਾ ਸੀ ਉਹ ਫਿਰ ਪਗੜੀ ਉਹ ਡੰਡੇ ਉੱਪਰ ਉਹ ਜਾ ਕੇ ਬਲ ਜਿਹੜਾ ਸੀਗਾ ਨਾ ਪਹਿਲਵਾਨ ਉਹ ਡੰਡੇ ਤੋਂ ਉਹ ਜਾ ਕੇ ਪਗੜੀ ਖੋਲਦਾ ਹੁੰਦਾ ਸੀ ਕਿ ਮੈਂ ਲਾਸਟ ਸਾਰਾ ਅਖੀਰ ਲੈ ਜਿਹੜਾ ਕੋਲ ਉਹਨੂੰ ਪਟਕੇ ਦਾ ਪਗੜੀ ਪਟਕੇ ਦਾ ਕਹਿੰਦੇ ਪਟਕੇ ਦਾ ਘੋਲ ਆ
ਠੀਕ ਹੈ ਜੀ ਲਾਸਟ ਬਹੁਤ ਵਧੀਆ ਬਹੁਤ ਸੋਹਣੀਆਂ ਗੱਲਾਂ ਤੁਸੀਂ ਸ਼ੇਅਰ ਕੀਤੀਆਂ ਨੇ ਜੀ ਕੁਝ ਹੋਰ ਜਾਣਨਾ ਪੱਗਾਂ ਦੇ ਬਾਰੇ ਹੀ ਕਰ ਰਹੇ ਹਾਂ ਸਾਡੇ ਸਰੋਤੇ ਜੁੜ ਰਹੇ ਨੇ ਮੈਸੇਜ ਦੇ ਵੱਲ ਵੀ ਮੈਂ ਆਵਾਂਗੀ ਜਲਦੀ ਹੀ ਸੋ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਕੋਈ ਗੱਲ ਤੁਹਾਡੇ ਮਨ ਦੇ ਵਿੱਚ ਇਸ ਵੇਲੇ ਆ ਰਹੀ ਹੈ ਪੱਗ ਦੇ ਸਟਾਈਲ ਨੂੰ ਲੈ ਕੇ ਜਾਂ ਤੁਸੀਂ ਪੱਗ ਜਦੋਂ ਬੰਨਣੀ ਸ਼ੁਰੂ ਕੀਤੀ ਤੇ ਉਦੋਂ ਕਿੱਦਾਂ ਦੀ ਬੰਨਦੇ ਸੀ ਅੱਜ ਕੱਲ ਕਿੱਦਾਂ ਦੀ ਬੰਨਦੇ ਹੋ ਤੇ ਕੋਈ ਕਿਸੇ ਦੀ ਪੱਗ ਬੰਨੀ ਦਾ ਵੱਖਰਾ ਜਿਹਾ ਸਟਾਈਲ ਤੁਸੀਂ ਕਦੇ ਵੇਖਿਆ ਹੋਵੇ ਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰਨਾ ਅੱਛਾ ਸਿੱਖਾਂ ਦੇ ਵਿੱਚ ਪੱਗ ਬੰਨਣ ਦਾ ਜਿਹੜਾ ਪ੍ਰਚਲਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਦੇ ਵਿੱਚ ਪਾਂਦੇ ਤੇ ਮੌਲਵੀ ਦੇ ਕੋਲ ਪੜਨ ਦੇ ਲਈ ਗਏ ਤਾਂ ਬੜੀ ਹੀ ਸੋਹਣੀ ਪਗੜੀ ਬਣ ਕੇ ਗਏ ਸੀਗੇ। ਦੱਸਿਆ ਗਿਆ ਇਤਿਹਾਸ ਦੇ ਵਿਚ ਕਿ ਜੰਗ ਦੇ ਦੌਰਾਨ ਖਾਲਸਾ ਫੌਜ ਨਿਹੰਗਾ ਸਿੰਘਾਂ ਦੇ ਵੱਲੋਂ ਗੋਲ ਦਮਾਲੇ ਸਜਾਏ ਜਾਂਦੇ ਹੁੰਦੇ ਸੀਗੇ ਔਰ ਉਪਰ ਚੱਕਰ ਵੀ ਚੜਾਏ ਜਾਂਦੇ ਸੀ ਜੋ ਕਿ ਅੱਜ ਵੀ ਉਸੇ ਤਰ੍ਹਾਂ ਹੀ ਪ੍ਰਚਲਿਤ ਹੈ ਔਰ ਪੱਗ ਦੁਸ਼ਮਣ ਦੀ ਤਲਵਾਰ ਆਦਿ ਤੋਂ ਬਚਾ ਕੇ ਵੀ ਰੱਖਦੀ ਹੁੰਦੀ ਸੀਗੀ ਔਰ ਕੇਸਰੀ ਤੇ ਨੀਲੇ ਰੰਗ ਦੇ ਦੁਮਾਲੇ ਜਾਂ ਪੱਗ ਦੇ ਨਾਲ ਸਿੱਖਾਂ ਦਾ ਰੂਪ ਦੂਰੋਂ ਹੀ ਪਹਿਚਾਣਿਆ ਜਾਂਦਾ। ਸ੍ਰੀ ਗੁਰੂ ਅਰਜਨ ਦੇਵ ਜੀ ਹਰ ਸਾਲ ਦੀਵਾਲੀ ਤੇ ਚੰਗਾ ਕੰਮ ਕਰਨ ਵਾਲੇ ਮਸੰਦਾਂ ਨੂੰ ਦਸਤਾਰ ਦਾ ਸਿਰੋਪਾ ਬਖਸ਼ਿਸ਼ ਕਰਦੇ ਹੁੰਦੇ ਸੀ। ਸੋ ਇਹ ਹੈ ਜੀ ਸਾਡਾ ਮਾਣ ਮੱਤਾ ਪੱਗ ਦਾ ਇਤਿਹਾਸ।
ਸਰਦਾਰੀ ਸਿੰਘਾਂ ਨੂੰ ਅੱਜ ਕੌਡੀਆਂ ਦੇ ਵੱਟੇ ਗਵਾਈ ਜਾਣੇ ਹੋ ਪੱਗਾਂ ਦੁਮਾਲਿਆਂ ਜਿਹਾ ਨੀ ਕਿਤੋਂ ਰੋਬ ਲੱਭਣਾ ਲੱਖ ਟੋਪੀਆਂ ਨਾਲ ਸੈਲਫੀਆਂ ਲਾਈ ਜਾਣੇ ਹੋ ਜਿਹੜੀ ਧੌਣ ਨਾ ਸੀ ਝੁਕੀ ਕਦੇ ਜਾਵਰਾਂ ਅੱਗੇ ਹੁਣ ਨਾਈਆਂ ਮੂਰੇ ਬੈਠ ਝੁਕਾਈ ਜਾਣੇ ਹੋ ਲਾਂਡਰਾਂ ਵਾਲਿਆ ਕਦੇ ਪੱਗ ਦਾ ਮੁਕਾਬਲਾ ਨੀ ਕੋਈ ਫੈਸ਼ਨਾਂ ਦੇ ਹੜ ਚ ਫੜਾਈ ਜਾਂਦੇ ਹੋ ਫੜਾਈ ਜਾਂਦੇ ਹੋ
ਪੱਗ ਦਾ ਮੁਕਾਬਲਾ ਨੀ ਕੋਈ। ਸੋ ਅੱਜ ਇਸੇ ਵਿਸ਼ੇ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਔਰ ਸਾਡੇ ਪੰਜਾਬੀ ਸਭਿਆਚਾਰ ਦੇ ਵਿਚ ਸਾਡੀ ਰਹਿਣੀ ਬਹਿਣੀ ਦੇ ਵਿਚ ਪੱਗ ਦੀ ਕੀ ਮਹੱਤਤਾ ਹੈ। ਸੋ ਇਸ ਸੰਬੰਧ ਵਿਚ ਸਾਡੇ ਸਰੋਤੇ ਵੀ ਜੁੜ ਰਹੇ ਨੇ ਆਪਣੀਆਂ ਗੱਲਾਂ ਸ਼ੇਅਰ ਕਰ ਰਹੇ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ। ਵਿਕਦਾ ਜੀ ਸਾਡੇ ਅਗਲੇ ਸਰੋਤੇ ਕੌਣ ਨੇ ਕਿੱਥੋਂ ਨੇ ਜੀ ਸਵਾਗਤ।
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤੇ ਨੂੰ ਸਤਿ ਸ੍ਰੀ ਅਕਾਲ। ਮੈਂ ਪਾਲ ਸ਼ਰਮਾ ਬੋਲ ਰਿਹਾ ਨਿਊਯਾਰਕ ਤੋਂ।
ਸਤਿ ਸ੍ਰੀ ਅਕਾਲ ਪਾਲ ਜੀ, ਕੀ ਹਾਲ ਨੇ ਔਰ ਕੀ ਕਹਿਣਾ ਚਾਹੋਗੇ?
ਕਹਿਣਾ ਇਹ ਕਹਿਣਾ ਵੀ ਜਿਹੜਾ ਚਲੋ ਪੱਗ ਬਾਰੇ ਤੁਸੀਂ ਲੈ ਕੇ ਵਿਸ਼ਾ ਬਹੁਤ ਵਧੀਆ। ਜਿਹੜਾ ਪੱਗ ਦਾ ਰਿਵਾਜ ਸੀਗਾ ਇਹ ਪੁਰਾਣੇ ਟਾਈਮ ਤੋਂ ਹੀ, ਮਤਲਬ ਰਾਜੇ ਮਹਾਰਾਜਾ ਦੇ ਟਾਈਮ ਤੋਂ ਹੀ ਇਹ ਰਿਵਾਜ ਸੀ ਜਿਹੜਾ ਇਹ ਚੱਲੀ ਆ ਰਿਹਾ ਸੀਗਾ।
ਅੱਛਾ ਪਾਲ ਜੀ, ਵੈਸੇ ਨਾ ਸਭ ਧਰਮਾਂ ਦੇ ਵਿਚ ਪੱਗ ਦਾ ਜਿਹੜਾ ਸਤਿਕਾਰ ਹੈ ਉਹ ਕੀਤਾ ਜਾਂਦਾ ਹੈ, ਹਿੰਦੂ ਧਰਮ ਦੇ ਵਿਚ ਵੀ ਲੋਕ ਬੰਨਦੇ ਰਹੇ ਨੇ, ਬਹੁਤ ਪੱਗਾਂ ਬੰਨੀਆਂ ਜਾਂਦੀਆਂ ਰਹੀਆਂ ਨੇ। ਤੁਹਾਡੇ ਵੀ ਘਰ ਦੇ ਵਿਚ ਜਾਂ ਤੁਹਾਡੇ ਬਜ਼ੁਰਗ ਬੰਨਦੇ ਰਹੇ ਨੇ?
ਸਾਡੇ ਬਜ਼ੁਰਗ ਬੰਨਦੇ ਰਹੇ, ਸਾਡੇ ਮੈਨੂੰ ਯਾਦ ਹੈ ਸਾਡੇ ਇੱਕ ਬਾਬਾ ਜੀ ਸੀਗੇ ਮੈਂ ਦੇਖੇ ਸੀ ਉਹਨਾਂ ਦੇ ਪੱਗ ਬੰਨਦੇ ਹੁੰਦੇ ਸੀਗੇ ਤੇ ਉਹਨਾਂ ਦੇ ਵੀ ਗਾਹ ਜਿਹੜੇ ਪੜਦਾਦਾ ਹੋਏ ਸੀ ਉਹ ਤਾਂ ਨਹੀਂ ਮੈਂ ਦੇਖੇ ਤੇ ਲੇਕਿਨ ਬਾਬਾ ਜੀ ਸਾਡੇ ਦੇਖੇ ਸੀ ਉਹ ਪੱਗ ਬੰਨਦੇ ਹੁੰਦੇ ਸੀ ਤੇ ਤੁਰਨਾ ਵੀ ਇੱਕ ਤਾਂ ਹੁੰਦਾ ਨਾ ਤੁਰਨਾ ਉੱਪਰ ਨੂੰ ਤੇ ਇੱਕ ਜਿਹੜਾ ਲੜ ਛੱਡਦੇ ਹੁੰਦੇ ਆ ਤੇ ਏਦਾਂ ਸੀਗੇ ਉਹ ਮਤਲਬ ਬੰਨਦੇ ਹੁੰਦੇ
ਤੇ
ਉਸ ਤੋਂ ਇਲਾਵਾ ਸਾਡੇ ਮਾਮਾ ਜੀ ਆ ਦੋ ਮਾਮਾ ਜੀ ਆ ਤੇ ਉਹ ਵੀ ਪੱਗ ਬੰਨਦੇ ਹੁੰਦੇ ਸੀਗੇ ਉਹਨਾਂ ਨੇ ਤਾਂ ਹਜੇ ਜਿਆਦਾ ਟਾਈਮ ਨੀ ਹੋਇਆ ਉਹਨਾਂ ਦੀ ਡੈਥ ਨੂੰ ਮੇਰਾ ਖਿਆਲ 10-12 ਸਾਲ ਹੋਏ ਹੋਣੇ ਜਾਂ 15 ਸਾਲ
ਪਗੜੀ ਬੰਨ ਦਿੱਤੀ ਜਾਂਦੀ ਸੀਗੀ ਇਹਦੇ ਪਿੱਛੇ ਕੀ ਕਾਰਨ ਸੀ
ਪਗੜੀ ਦਾ ਉਹਦਾ ਕਰਦੇ ਹੁੰਦਾ ਸੀਗਾ ਵੀ ਜਿੱਦਾਂ ਜਿੰਮੇਵਾਰੀ ਆ ਉਹਨੂੰ ਮਤਲਬ ਫਿਰ ਦਿੱਤੀ ਜਾਂਦੀ ਸੀਗੀ ਜਦੋਂ ਫਾਦਰ ਦੀ ਡੈਥ ਹੋ ਗਈ ਜਿਹੜਾ ਸਭ ਤੋਂ ਵੱਡਾ ਭਰਾ ਆਇਆ ਰਾਜੇ ਮਹਾਰਾਜੇ ਸੀਗੇ ਉਹ ਜਦੋਂ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਬਣਾਉਣਾ ਹੁੰਦਾ ਸੀਗਾ ਤੇ ਫਿਰ ਉਹ ਆਪਣੀ ਪੱਗ ਜਿਹੜੀ ਸੀਗੀ ਉਹ ਬੇਟੇ ਦੇ ਬੰਨਦੇ ਹੁੰਦੇ ਸੀਗੇ ਇੱਦਾਂ ਹੀ ਇਹ ਹਿੰਦੂ ਧਰਮ ਦੇ ਵਿੱਚ ਇਹ ਚੱਲ ਰਿਹਾ ਪੱਗ ਦਾ ਜਿਹੜਾ ਹੈਗਾ ਮੇਨ ਹੈਗਾ
ਹੁਣ ਅੱਜ ਕੱਲ ਦੇ ਸਮੇਂ ਦੀ ਜੇ ਅਸੀਂ ਗੱਲ ਕਰੀਏ ਤੇ ਹਿੰਦੂ ਪਰਿਵਾਰਾਂ ਦੇ ਵਿੱਚ ਕਿਹੜੇ ਦਿਨ ਪੱਗ ਬੰਨੀ ਜਾਂਦੀ ਹੈ ਕੋਈ ਖਾਸ ਦਿਨ ਬੰਨੀ ਜਾਂਦੀ ਹੈ ਜਾਂ ਫਿਰ ਨਹੀਂ ਬੰਨੀ ਜਾਂਦੀ
ਹੁਣ ਤਾਂ ਇਸ ਟਾਈਮ ਤਾਂ ਦੋ ਟਾਈਮ ਹੀ ਬੰਨੀ ਜਾਂਦੀ ਹੈ ਇੱਕ ਤਾਂ ਜਦੋਂ ਬੱਚੇ ਦੇ ਇਹ ਮੁੰਡਾ ਕਰਦੇ ਆ ਚਲੋ ਜਵਾਲਾ ਜੀ ਲੈ ਕੇ ਜਾਂਦੇ ਆ ਤੇ ਉਦੋਂ ਉਹਦਾ ਸ਼ਗਨ ਕਰਦੇ ਆ ਪੱਗ ਬੰਨ ਕੇ ਕਰਦੇ ਆ ਸ਼ਗਨ ਉਦੋਂ ਦੂਸਰਾ ਜਦੋਂ ਮਰਗ ਹੁੰਦੀ ਆ ਤੇ ਜਦੋਂ ਪਗੜੀ ਦੀ ਰਸਮ ਹੈ ਜਿੱਦਾਂ ਆਸਥਾ ਤੋਂ ਬਾਅਦ ਜਿਹੜੀ ਚਿਹਰੇ ਤੇ ਉਹ ਪਗੜੀ ਦੀ ਰਸਮ ਹੁੰਦੀ ਆ ਤੇ ਉਸ ਦਿਨ ਸਾਰੇ ਰਿਸ਼ਤੇਦਾਰ ਇਕੱਠੇ ਕੀਤੇ ਜਾਂਦੇ ਹੋ ਇੱਕ
ਜਿੰਨੇ
ਵੀ ਰਿਸ਼ਤੇਦਾਰ
ਵਿਆਹ ਵਾਲੇ ਦਿਨ ਵੀ ਬੰਨੀ ਜਾਂਦੀ ਹੈ
ਵਿਆਹ ਵਾਲੇ ਦਿਨ ਵੀ ਬੰਨੀ ਜਾਂਦੀ ਆ ਹੌਲੀ ਹੌਲੀ ਸਾਰੇ ਗੁਜ਼ਾਰਿਆ ਵਿਆਹ ਵਾਲੇ ਦਿਨ ਵੀ ਬੰਨੀ ਜਾਂਦੀ ਵਿਆਹ ਵਾਲੇ ਦਿਨ ਤਾਂ ਛੇ ਵੀ ਉਹ ਜਿੱਦਾਂ ਕਿਰਪਾਨ ਦਾ ਆਪਣੇ ਸਾਰੇ ਸਿੱਖ ਧਰਮ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਛੇ ਵੀ ਉਹ ਸਾਰੇ ਰੀਤੀ ਰਿਵਾਜ ਜੋ ਵੀ ਆ ਉਸ ਹਿਸਾਬ ਨਾਲ ਹੀ ਕਰਦੇ ਆ ਤੇ ਦੂਸਰਾ ਪੱਗ ਦੀ ਜਿਹੜੀ ਮੇਨ ਆ ਇੰਪੋਰਟੈਂਸ ਹੈਗੀ ਆ ਇਹ ਰਕਸ਼ਾ ਕਰਦੀ ਆ ਉਹ ਆਪਣੇ ਪਰਿਵਾਰ ਦੀ ਲੈ ਲਓ ਆਪਣੇ ਭੈਣ ਭਰਾ ਦੀ ਉਹ ਮੇਨ ਜਿਹੜਾ ਇਸ ਚੀਜ਼ ਦਾ ਇਹ ਪ੍ਰਤੀਕ ਆ ਉਹ ਜਿਹੜੀ ਪਗੜੀ ਆ ਕੋਈ ਵੀ ਆ ਬੇਟੀ ਦੇ ਵੀ ਇਹ ਤੇ ਗਾਣੇ ਬਣੇ ਆ ਵੀ ਉਹ ਪੱਗ ਨਾ ਰੋਲੀ ਬਹੁਤ ਗਾਇਕਾਂ ਦੇ ਗਾਏ ਆ ਤੇ ਉਹ ਪੱਗ ਦਾ ਬਹੁਤ ਹੀ ਇੰਪੋਰਟੈਂਸ ਆ ਇਹਨੂੰ ਹਰ ਘਰ ਦੇ ਵਿੱਚ ਦਿੱਤੀ ਜਾਂਦੀ ਹੈ ਇਹਦੀ ਬਹੁਤ ਮਹੱਤਤਾ ਹੈਗੀ
ਜੀ ਬਹੁਤ ਸ਼ੁਕਰੀਆ ਤੁਹਾਡਾ ਪਾਲ ਜੀ ਸਾਂਝ ਪਾਉਣ ਦੇ ਲਈ ਥੈਂਕ ਯੂ ਜੀ ਕਾਲ ਕੀਤੀ ਤੁਸੀਂ
ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਕੀ ਗਾਣਾ ਮੈਨੂੰ ਇੱਕ ਸੁਣਾ ਦਿਓ
ਹਾਂਜੀ
ਹਰੀਵਾ ਜੀ
ਹਾਂਜੀ ਹਾਂਜੀ ਦੱਸੋ ਜੀ
ਗਾਣਾ ਇਹ ਰੋਸ਼ਨ ਪ੍ਰਿੰਸ ਦੀ ਆਵਾਜ਼ ਆ ਦਿਲ ਦੇ ਦਰ ਕੇ ਕੋਲ ਤੇ ਉੱਤੇ ਤੇਰਾ ਨਾਂ ਤੇ ਨਹੀਂ ਲਿਖਿਆ
ਜੀ ਸ਼ੁਕਰੀਆ ਕਾਲ ਕਰਨ ਦੇ ਲਈ ਸੋ ਜੇ ਪੱਗ ਇਹਦੇ ਵਿੱਚ ਜ਼ਿਕਰ ਆਉਂਦਾ ਹੋਇਆ ਤਾਂ ਜ਼ਰੂਰ ਅੱਜ ਸੁਣਾਵਾਂਗੇ ਨਹੀਂ ਤਾਂ ਫਿਰ ਕੱਲ ਨੂੰ ਸੁਣਾਵਾਂਗੇ ਕਿਉਂਕਿ ਅੱਜ ਤਾਂ ਸਪੈਸ਼ਲੀ ਗਾਣੇ ਸਾਰੇ ਅਸੀਂ ਪੱਗ ਨਾਲ ਸੰਬੰਧਿਤ ਹੀ ਸੁਣਾ ਰਹੇ ਹਾਂ ਤੇ ਮੇਰੇ ਕੋਲ ਇੱਥੇ ਜੀ ਪੱਗ ਦੇ ਸਟਾਈਲ ਦੀ ਬੜੀ ਵੱਡੀ ਲਿਸਟ ਆ ਗਈ ਹੈ ਜਲਦੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਜਗਜੀਤ ਸਿੰਘ ਜੀ ਸਾਡੇ ਨਾਲ ਦੋਹਾ ਕਦਰ ਤੋਂ ਜੁੜੇ ਹੋਏ ਨੇ ਨਾਈਸ ਟੌਪਿਕ ਨਾਈਸ ਸੌਂਗ ਟਰਬਨ ਦੇ ਬਾਰੇ ਧੰਨਵਾਦ ਕਰਦੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਗੀਤ ਬੜੇ ਸੋਹਣੇ ਗੀਤ ਦੀ ਰਿਕੁਐਸਟ ਕੀਤੀ ਹੈ ਜੀ ਜੀ ਬਹੁਤ ਪਿਆਰਾ ਗੀਤ ਹੈ ਬੜੀ ਪਿਆਰੀ ਆਵਾਜ਼ ਹੈ ਜੀ ਮਿਊਜ਼ਿਕ ਸੁਣ ਕੇ ਪਹਿਚਾਨ ਹੀ ਗਏ ਹੋਵੋਗੇ ਗਾਣਾ ਕਿਹੜਾ
ਮਨ ਮੇਰੀ ਮੰਨਣੇ ਨੇ ਮਿੱਤਰਾਂ ਨੇ ਰਾਹ ਮਿੱਤਰਾਂ ਨੇ ਪੱਗ ਬੰਨਣੀ ਬਿੱਲੋ ਕਰ ਲੈ ਬਲੋਰੀ ਅੱਖ ਸਾਹਮਣੇ ਮਿੱਤਰਾਂ ਨੇ ਜੱਗ ਬੰਨਣੀ ਅੱਜ ਕਰ ਲੱਭ ਲੋਰੀ ਅੱਖਾਂ ਸਾਹਮਣੇ
ਹਾਂਜੀ ਸੋ ਮਿੱਤਰਾਂ ਨੇ ਪੱਗ ਬੰਨਣੀ ਤੇ ਵਾਕਈ ਜੀ ਪੱਗ ਜਾਂ ਦੁਆਲਾ ਬੰਨਣ ਵਾਲਾ ਬੰਦਾ ਜਦੋਂ ਕਿਤੇ ਸ਼ੀਸ਼ਾ ਵੇਖਦਾ ਨਾ ਤੇ ਪਹਿਲਾਂ ਫਿਰ ਪੱਗ ਤੇ ਹੀ ਨਿਗਾਹ ਮਾਰਦਾ ਔਰ ਸੈੱਟ ਜੀ ਕਰਦਾ ਪੱਗ ਔਰ ਨਾਲ ਹੀ ਹੁੰਦੀ ਹੈ ਜੀ ਇੱਕ ਹੋਰ ਖਾਸ ਚੀਜ਼ ਜੋ ਅਕਸਰ ਉਹਨਾਂ ਦੇ ਕੋਲ ਹਮੇਸ਼ਾ ਹੀ ਹੁੰਦੀ ਹੈ ਜੋ ਲੋਕ ਪੱਗ ਬੰਨਦੇ ਨੇ ਉਹ ਹੈ ਜੀ ਬਾਜ ਹਾਂਜੀ ਸੈੱਟ ਕਰਦੇ ਰਹਿੰਦੇ ਨੇ ਜੀ ਪੱਗ ਦੇ ਪੇਚ ਔਰ ਵਧੀਆ ਲੱਗਦਾ ਜੀ ਸੋਹਣੀਆਂ ਲੱਗਦੀਆਂ ਨੇ ਜਦੋਂ ਬੰਨੀਆਂ ਹੁੰਦੀਆਂ ਨੇ ਔਰ ਇਸ ਸੰਬੰਧ ਦੇ ਵਿੱਚ ਮੈਂ ਜਿੱਦਾਂ ਪਾਲ ਜੀ ਨਾਲ ਗੱਲ ਕਰਦੀ ਸੀ ਕਿ ਇਤਿਹਾਸ ਹਿੰਦੂ ਧਰਮ ਦੇ ਨਾਲ ਵੀ ਜੁੜਿਆ ਹੋਇਆ ਕਿ ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਖਾਸ ਤੌਰ ਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਦਿੱਤੀ ਸੀ ਤਾਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਕਿਹਾ ਸੀਗਾ ਕਿ ਹਰ ਹਿੰਦੂ ਆਪਣੇ ਘਰ ਦੇ ਵਿੱਚੋਂ ਇੱਕ ਪੁੱਤਰ ਸਿੱਖ ਬਣਾਏ ਜਿਹਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਘਰ ਦੇ ਵਿੱਚੋਂ ਕੀਤੀ ਸੀਗੀ ਔਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਛੇਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਸੁੰਦਰ ਦਸਤਾਰ ਸਜਾਉਂਦੇ ਹੁੰਦੇ ਸਨ ਨੂਰਾਨੀ ਚਿਹਰੇ ਤੇ ਸਜਾਈ ਹੋਈ ਜਿਹੜੀ ਦਸਤਾਰ ਹੈ ਸਭ ਨੂੰ ਬੜਾ ਆਕਰਸ਼ਿਤ ਕਰਦੀ ਹੁੰਦੀ ਸੀਗੀ ਔਰ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਢਾਡੀ ਅਬਦੁੱਲੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਗੜੀ ਨੂੰ ਜਹਾਂਗੀਰ ਬਾਦਸ਼ਾਹ ਦੀ ਪਗੜੀ ਤੋਂ ਵੀ ਸੋਹਣੀ ਦਸਤਾਰ ਦਾ ਦਰਜਾ ਦਿੱਤਾ ਸੀ ਜੋ ਕਿ ਬੜੇ ਮਾਣ ਤੇ ਸਤਿਕਾਰ ਵਾਲੀ ਗੱਲ ਹੈ ਸੋ ਸਾਡੀ ਅਗਲੀ ਸਰੋਤੀ ਸਾਡੇ ਨਾਲ ਨੇ ਗੱਲ ਕਰਦੇ ਹਾਂ ਜੀ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸੰਦੀਪ ਮੈਂ ਬਜਿੱਤਰ ਸਿੰਘ ਬੋਲਦਾ ਕੈਲੀਫੋਰਨੀਆ ਤੋਂ
ਜੀ ਬਾਪੂ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ
ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਸੰਦੀਪ ਜੀ ਦੇ ਅੱਜ ਤੁਹਾਡਾ ਵਿਸ਼ਾ ਬਹੁਤ ਵਧੀਆ ਤੇ ਜਿਹੜਾ ਪੱਗ ਦੀ ਤੁਸੀਂ ਇੰਪੋਰਟੈਂਸ ਬਾਰੇ ਸਾਰੇ ਮਤਲਬ ਸਰੋਤਿਆਂ ਨੂੰ ਵੀ ਜਾਂ ਪਹਿਲਾਂ ਹੀ ਪਤਾ ਆਪਾਂ ਨੂੰ
ਜੀ
ਤੇ ਬਾਕੀ ਗੱਲ ਇਹ ਆ ਬਈ ਜਿਹੜੀ ਪੱਗ ਦਾ ਤੁਸੀਂ ਮਤਲਬ ਬਹੁਤ ਸਰੋਤਿਆਂ ਨੇ ਹਨਾ ਇਹਦੇ ਬਾਰੇ ਦੱਸ ਦਿੱਤਾ ਇਹਦੀ ਮਹੱਤਤਾ ਬਾਰੇ ਵੀ ਤੇ ਜਿਹੜੇ ਸੰਦੀਪ ਅੱਜ ਤੁਸੀਂ ਨਾ ਗੀਤ ਲਾਏ ਨੇ ਪਤਾ ਨੀ ਕਿੱਥੋਂ ਲੱਭ ਕੇ ਲਿਆਂਦੇ ਨੇ ਇੰਨੇ ਮਤਲਬ ਪੱਗ ਦੇ ਸੰਬੰਧ ਦੇ ਵਿੱਚ ਇੰਨੇ ਸੋਹਣੇ ਗੀਤ ਜਾਣੀ ਜਿਹਨਾਂ ਦੀ ਜਿਹੜੀ ਹੈਗੀ ਆਪਣੀ ਕਹਿ ਦਈਏ ਬਈ ਸਟਾਈਲ ਵੀ ਵਧੀਆ ਤੇ ਉਹਨਾਂ ਦੀ ਸਾਰਾ ਕੁਛ ਹੀ ਬਹੁਤ ਸੋਹਣਾ ਲੱਗਿਆ ਮੈਨੂੰ
ਜੀ ਬਹੁਤ ਸ਼ੁਕਰੀਆ
ਔਰ ਦੂਸਰੀ ਗੱਲ ਇਹ ਆ ਬਈ
ਜੀ
ਬਾਕੀ ਦੂਜੀ ਗੱਲ ਇਹ ਆ ਬਈ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਅੱਜ ਕੱਲ ਤਾਂ ਰਿਵਾਜ ਹੋ ਗਿਆ ਵੀ ਪਹਿਲਾਂ ਜਦੋਂ ਨਾ ਬੱਚਾ ਤਕਰੀਬਨ 10-12 ਸਾਲ ਤੱਕ ਤਾਂ ਉਹਦੇ ਪੱਗ ਬੰਨਦੇ ਹੀ ਨੀ ਹੈ ਹੁਣ ਅੱਜ ਕੱਲ ਰਿਵਾਜ ਪਟਕੇ ਦਾ ਬਣਿਆ ਹੋਇਆ ਹਨਾ ਬਈ ਛੋਟੇ ਬੱਚਿਆਂ ਦੇ ਤਾਂ ਜੂੜਾ ਕਰਦੇ ਨੇ ਜੂੜਾ ਕਰਕੇ ਉਹਦੇ ਉੱਪਰ ਫਿਰ ਛੋਟਾ ਜਿਹਾ ਇੱਕ ਪਟਕਾ ਬੰਨ ਦਿੰਦੇ ਆ ਤੇ ਸਾਡੇ ਵੇਲੇ ਇਹ ਹੁੰਦਾ ਸੀ ਬਈ ਬੱਚਾ ਜਦੋਂ ਵੀ ਸਕੂਲ ਜਾਂਦਾ ਸੀ ਨਾ ਤਾਂ ਉਹ ਪਹਿਲੀ ਜਮਾਤ ਤੋਂ ਪੱਗ ਬੰਨ ਕੇ ਜਾਂਦਾ ਸੀ
ਅੱਛਾ ਜੀ ਕੀ ਬਾਤ ਹੈ
ਹਾਂਜੀ ਤੇ ਬਾਕੀ ਇਹ ਆ ਵੀ ਜਿਹੜਾ ਪੱਗ ਬੰਨਣ ਦਾ ਤੁਸੀਂ ਸਟਾਈਲ ਦੀ ਗੱਲ ਕੀਤੀ ਹੈ ਨਾ ਸਟਾਈਲ ਜਿਹੜਾ ਹੈ ਇਹ ਸਮੇਂ ਦੇ ਮੁਤਾਬਕ ਬਦਲਦਾ ਗਿਆ ਪੱਗਾਂ ਦਾ ਬੰਨਣ ਦਾ
ਓਕੇ
ਜਿਹੜਾ ਜਿਹੜਾ ਸਾਡਾ ਸਾਡੇ ਵੇਲੇ ਸਮਾਂ ਸੀ ਨਾ ਉਸ ਵੇਲੇ ਪੱਗ ਜਦੋਂ ਅਸੀਂ ਸਕੂਲ ਦੇ ਵਿੱਚ ਵੀ ਬੰਨ ਕੇ ਜਾਂਦੇ ਸੀ ਜਾਂ ਆਮ ਪਿੰਡ ਦੇ ਵਿੱਚ ਵੀ ਬੰਨਦੇ ਸੀ ਤਾਂ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਵੀ ਤੇ ਜਿਹੜੇ ਬੱਚੇ ਹੁੰਦੇ ਸੀ ਉਹ ਵੀ ਜਵਾਨ ਹੁੰਦੇ ਸੀ ਗੱਭਰੂ ਹੁੰਦੇ ਸੀ ਉਹ ਵੀ ਉਹ ਕੰਨ ਦੇ ਕੋਲ ਦੀ ਨਾ ਲੜ ਛੱਡ ਕੇ ਪੱਗ ਬੰਨਦੇ ਸੀ ਉੱਪਰ ਤੁਰਲਾ ਤਾਂ ਨੀ ਸੀ ਛੱਡਦੇ ਪਰ ਕੰਨ ਦੇ ਕੋਲ ਦੀ ਲੜ ਜ਼ਰੂਰ ਹਰੇਕ ਦਾ ਛੱਡਿਆ ਹੁੰਦਾ ਸੀ
ਅੱਛਾ ਜੀ
ਤੇ ਉਹ ਫਿਰ ਹੌਲੀ ਹੌਲੀ ਜਿਹੜਾ ਲੜ ਸੀ ਨਾ ਕੰਨ ਦੇ ਕੋਲ ਦੀ ਉਹ ਫਿਰ ਸਕੂਲਾਂ ਦੇ ਵਿੱਚ ਪਹਿਲਾਂ ਟੀਚਰਾਂ ਨੇ ਬੰਦ ਕਰਾਤਾ ਜਿਹੜੇ ਖਾਸ ਖਾਸ ਕੇ ਹਾਈ ਸਕੂਲਾਂ ਦੇ ਵਿੱਚ ਉਹਨਾਂ ਨੇ ਕਹਿਣਾ ਵੀ ਇਹ ਜਿਹੜਾ ਤੁਸੀਂ ਨਾ ਲੜ ਛੱਡ ਕੇ ਨੀ ਸਕੂਲ ਦੇ ਵਿੱਚ ਆਉਣਾ ਹੈ ਤੇ ਉਹ ਫਿਰ ਹੌਲੀ ਹੌਲੀ ਉਹ ਜਿਹੜਾ ਲੜਦਾ ਲੜ ਛੱਡਣ ਦਾ ਜਿਹੜਾ ਰਿਵਾਜ ਸੀ ਨਾ ਫਿਰ ਉਹ ਘਟਦਾ ਗਿਆ ਤੇ ਹੌਲੀ ਹੌਲੀ ਉਹ ਖਤਮ ਹੀ ਹੋ ਗਿਆ ਤੇ ਹੁਣ ਅੱਜ ਕੱਲ ਤੁਸੀਂ ਕਿਸੇ ਦੇ ਲੜ ਛੱਡ ਨੀ ਪੱਗ ਕਿਸੇ ਪੁਰਾਣੇ ਦੇ ਪਲਾਂ ਤੁਸੀਂ ਦੇਖ ਲਓ ਪਰ ਅੱਜ ਕੱਲ ਹੁਣ ਹੈ ਨੀ ਇਹ ਰਿਵਾਜ
ਤੇ
ਦੂਜੀ ਗੱਲ ਇਹ ਆ ਵੀ ਜਿਹੜੀ ਪੱਗ ਦਾ ਉਸ ਵੇਲੇ ਰਿਵਾਜ ਹੁੰਦਾ ਸੀ ਨਾ ਮਾਵੇ ਦੇ ਨਾਲ ਇੱਕ ਹੋਰ ਹੁਣ ਕਿਸੇ ਸਰੋਤੇ ਨੇ ਨੀ ਦੱਸਿਆ, ਉਹ ਤੁਹਾਨੂੰ ਮੈਂ ਦੱਸਦਾ।
ਹਾਂਜੀ,
ਪੱਗ ਜਦੋਂ ਜਦੋਂ ਲਲਾਰੀ ਮਾਵਾਂ ਲਾਉਂਦੇ ਸੀ ਨਾ
ਜੀ,
ਤਾਂ ਉਹਦੇ ਨਾਲ ਉਹਦੇ ਵਿੱਚ ਅਦਰਕ ਪਾਉਂਦੇ ਸੀ। ਅਦਰਕ
ਅਦਰਕ
ਉਹ ਜਿਹੜਾ ਅਦਰਕ ਹੁੰਦਾ ਸੀ ਨਾ, ਬਹੁਤ ਛੋਟੇ ਬਹੁਤ ਛੋਟੇ ਛੋਟੇ ਚਮਕੀਲੇ ਜੇ ਨਾ ਉਹ ਟੁਕੜੇ ਹੁੰਦੇ ਸੀ, ਬਹੁਤ ਛੋਟੇ। ਤੇ ਉਹ ਜਦੋਂ ਪੱਗ ਦੇ ਨਾਲ ਲੱਗਦੇ ਸੀ ਨਾ, ਫਿਰ ਉਹ ਦੂਰੋਂ ਜਿਸ ਤਰ੍ਹਾਂ ਤਾਰੇ ਨੀ ਚਮਕਦੇ ਹੁੰਦੇ, ਹਾਂ ਉਹ ਫਿਰ ਜਿਹੜੀ ਪੱਗ ਹੁੰਦੀ ਸੀ ਨਾ, ਜਦੋਂ ਧੁੱਪ ਦੇ ਵਿੱਚ ਬੰਦਾ ਤੁਰਦਾ ਸੀ ਨਾ, ਜਿਹੜਾ ਅਦਰਕ ਹੁੰਦਾ ਸੀ ਉਹ ਬਹੁਤ ਛੋਟੇ ਛੋਟੇ ਜਾਣੀ ਸਿਤਾਰੇ ਵਾਂਗੂ ਤਾਰੇ ਵਾਂਗੂ ਇੰਨੀ ਉਹ ਚਮਕ ਦਿੰਦਾ ਸੀ। ਤੇ ਇਸ ਤਰ੍ਹਾਂ ਦੀਆਂ ਪੱਗਾਂ ਵੀ ਬਹੁਤ ਚਿਰ ਚੱਲਦੀਆਂ ਰਹੀਆਂ ਨੇ
ਜੀ, ਬਿਲਕੁਲ।
ਉਦੋਂ ਬਾਅਦ ਫਿਰ ਇਹ ਜਿਹੜਾ ਰਿਵਾਜ ਸੀ ਫਿਰ ਹੌਲੀ ਹੌਲੀ ਇਹ ਵੀ ਬੰਦ ਹੋ ਗਿਆ।
ਤੇ
ਪਹਿਲਾਂ ਉਸ ਵੇਲੇ ਜਿਹੜੀਆਂ ਪੱਗਾਂ ਹੁੰਦੀਆਂ ਸੀ ਉਹ ਮਤਲਬ ਬੂਟੀਆਂਦਾਰ ਵੀ ਹੁੰਦੀਆਂ ਸੀਗੀਆਂ, ਜਿਹਦੇ ਉੱਤੇ ਫੁੱਲ ਬੂਟੀਆਂ ਵੀ ਹੁੰਦੀਆਂ ਸੀ। ਤੇ ਹੌਲੀ ਹੌਲੀ ਫਿਰ ਪੱਗਾਂ ਸਾਫ਼ ਵੱਲ ਨੂੰ ਮਤਲਬ ਸਟਾਈਲ ਬਦਲ ਗਿਆ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਸਟਾਈਲ ਜਿਹੜਾ ਮਤਲਬ ਹੈ ਨਾ, ਅੱਛਾ ਜਿਹੜੀਆਂ ਨਾ ਮੈਂ ਦੇਖਿਆ ਨੇ ਕਈ ਫੋਟੋਆਂ ਦੇਖਿਆ ਨੇ, ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਗਾਹਾਂ ਪਹਿਲਾਂ ਪੜ੍ਹਦੇ ਹੋਣਗੇ ਸਕੂਲਾਂ ਦੇ ਵਿੱਚ, ਜਿਹੜੀ ਦਸਵੀਂ ਜਮਾਤ ਦੀ ਫੋਟੋ ਹੁੰਦੀ ਸੀ ਉਹ ਫੋਟੋ ਦੇ ਵਿੱਚ ਉਹਨਾਂ ਦੇ ਜਿਹੜੇ ਸਟਾਈਲ ਹੁੰਦੇ ਸੀ ਉਹ ਹੁਣ ਵਾਲੀਆਂ ਪੱਗਾਂ ਵਰਗੇ ਨੀ ਸੀ ਹੁੰਦੇ। ਤੁਸੀਂ ਭਗਤ ਸਿੰਘ ਦੀ ਪੱਗ ਬੰਨੀ ਹੋਈ ਦੇਖੀ ਹੋਣੀ ਹੈ ਨਾ, ਭਗਤ ਸਿੰਘ ਦੀ ਪੱਗ ਬੰਨੀ ਦੇਖੀ ਹੋਣੀ ਹੈ ਤੁਸੀਂ, ਬਿਲਕੁਲ ਉਸੇ ਸਟਾਈਲ ਦੀਆਂ ਪੱਗਾਂ ਸਾਰੇ ਬੰਨਦੇ ਹੁੰਦੇ ਸੀ।
ਬਹੁਤ ਸੋਹਣੇ ਤਰੀਕੇ ਨਾਲ ਦੱਸੇ ਕਿ ਪਹਿਲਾਂ ਕਿੱਦਾਂ ਪੱਗਾਂ ਬੰਨਦੇ ਸੀਗੇ। ਅੱਛਾ ਹੁਣ ਤਾਂ ਨਾ ਪੱਗਾਂ ਦੇ ਰੰਗ ਵੀ ਬਦਲ ਗਏ ਨੇ, ਤੁਸੀਂ ਐਸਾ ਕੋਈ ਰੰਗ ਨੀ ਰਿਹਾ। ਪੱਗ ਵਾਲੀ ਦੁਕਾਨ ਤੇ ਚਲੇ ਜਾਓ ਤੁਸੀਂ ਪੱਗਾਂ ਲੈਣ ਵਾਸਤੇ, ਤੇ ਤੁਹਾਨੂੰ ਹਰ ਉਹ ਰੰਗ ਮਿਲ ਜਾਏਗਾ ਜਿਹੜੀ ਤੁਸੀਂ ਇੱਛਾ ਕਰਦੇ ਹੋ, ਕਿਉਂਕਿ ਹੁਣ ਪੱਗਾਂ ਦੇ ਹਰ ਇੱਕ ਰੰਗ ਆ ਗਏ। ਪਹਿਲਾਂ ਬੜੇ ਚੁਣਿੰਦੇ ਜੇ ਚੋਣ ਵੀ ਜੇ ਰੰਗ ਹੋਇਆ ਕਰਦੇ ਹੁੰਦੇ ਸੀਗੇ, ਤੇ ਹੁਣ ਤਾਂ ਜੀ ਬੜੇ ਸਾਰੇ।
ਪਹਿਲਾਂ ਤਾਂ ਮੇਰਾ ਖਿਆਲ ਵੱਧ ਤੋਂ ਵੱਧ ਮਤਲਬ ਚਾਰ ਪੰਜ ਰੰਗ ਹੀ ਵੱਧ ਤੋਂ ਵੱਧ ਹੁੰਦੇ ਸੀ ਉਸ ਵੇਲੇ ਤਾਂ, ਪਰ ਹੁਣ ਅੱਜ ਕੱਲ ਤਾਂ ਰੰਗਾਂ ਦੀ ਕੋਈ ਗਿਣਤੀ ਨੀ, ਸੈਂਕੜਿਆਂ ਦੇ ਹਿਸਾਬ ਚ ਹੋ ਗਏ।
ਸਹੀ ਗੱਲ ਹੈ। ਬਾਕੀ ਬਹੁਤ ਸ਼ੁਕਰੀਆ ਤੁਸੀਂ ਸਾਂਝ ਪਾਈ ਜੀ, ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ, ਸ਼ੁਕਰੀਆ।
ਓਕੇ ਓਕੇ।
ਹਰਪ੍ਰੀਤ ਪੁਰੀ ਜੀ ਸਾਡੇ ਨਾਲ ਜੁੜੇ ਹੋਏ ਨੇ ਇਸ ਵਕਤ, ਤੇ ਕਹਿੰਦੇ ਬਹੁਤ ਵਧੀਆ ਸ਼ੋ ਨਜ਼ਾਰੇ ਆ ਗਏ ਨੇ। ਬਾਕੀ ਹੁਣ ਪੱਗ ਦੀਆਂ ਕੁਝ ਕਿਸਮਾਂ ਕਹਿੰਦੇ ਮੈਂ ਵੀ ਦੱਸ ਦੇਣਾ ਜੀ, ਆਉਣ ਦਿਓ। ਕਹਿੰਦੇ ਅੰਬਰਸਰੀ ਪੱਗ ਹੁੰਦੀ ਹੈ, ਉਹਦੇ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਕਿ ਪੇਚ ਇੱਕ ਪੇਚ ਦੇ ਵਿੱਚੋਂ ਦੀ ਦੋ ਤਿੰਨ ਉਹਨਾਂ ਬਣਾਏ ਜਾਂਦੇ ਨੇ। ਅੱਛਾ ਜੀ, ਤੇ ਇਹ ਅੰਬਰਸਰੀ ਪੱਗ। ਹਾਂਜੀ, ਅੰਬਰਸਰੀ ਪੱਗਾਂ ਦਾ ਨਾ ਸਟਾਈਲ ਹੀ ਵੱਖਰਾ ਹੁੰਦਾ। ਤੁਸੀਂ ਅੰਬਰਸਰ ਵਾਲੇ ਪਾਸੇ ਚਲੇ ਜਾਓ, ਅੰਮ੍ਰਿਤਸਰ ਵਾਲੇ ਪਾਸੇ, ਉਧਰ ਹੋਰ ਤਰ੍ਹਾਂ ਦੀਆਂ ਪੱਗਾਂ ਦਾ ਸਟਾਈਲ ਹੁੰਦਾ ਹੈ। ਔਰ ਪਟਿਆਲਾ ਸ਼ਾਹੀ ਪੱਗ ਦੀ ਗੱਲ ਕਰੀਏ, ਕਹਿੰਦੇ ਪੇਚ ਸਿਰ ਦੇ ਵਿਚਕਾਰ ਵਿੱਚੋਂ ਲਾਉਣੇ ਸ਼ੁਰੂ ਕੀਤੇ ਜਾਂਦੇ ਨੇ, ਤੇ ਖੱਬੇ ਪਾਸੇ ਤੋਂ ਪੱਗ ਉੱਠੀ ਹੋਈ ਹੁੰਦੀ ਹੈ। ਇਹ ਹੈ ਜੀ ਪਟਿਆਲਾ ਸ਼ਾਹੀ ਪੱਗ। ਸੋ ਵੱਟਾਂ ਵਾਲੀ ਪੱਗ ਦੀ ਗੱਲ ਕਰੀਏ, ਤੇ ਪੇਚਾਂ ਦੀ ਜਗ੍ਹਾ ਬਹੁਤ ਸਫਾਈ ਦੇ ਨਾਲ ਵੱਟ ਪਾਏ ਜਾਂਦੇ ਨੇ। ਔਰ ਲਹਿਰਾਂ ਵਾਲੀ ਪੱਗ ਦੀ ਗੱਲ ਕਰੀਏ, ਕਹਿੰਦੇ ਇਸ ਪੱਗ ਦੇ ਵਿੱਚ ਇੱਕ ਪੇਚ ਦੇ ਵਿੱਚੋਂ ਦੋ ਪੇਚ ਪਾ ਕੇ ਉਹਨਾਂ ਨੂੰ ਬਾਜ ਦੇ ਨਾਲ ਇਸ ਤਰ੍ਹਾਂ ਸੈੱਟ ਕੀਤਾ ਜਾਂਦਾ ਹੈ ਕਿ ਪੇਚ ਦੇਖਣ ਦੇ ਵਿੱਚ ਲਹਿਰਾਂ ਵਰਗੇ ਲੱਗਦੇ ਨੇ। ਬਾਕੀ ਇਸ ਤੋਂ ਬਿਨਾਂ ਹੋਰ ਵੀ ਕਈ ਕਿਸਮ ਦੀਆਂ ਪੱਗਾਂ ਨੇ, ਜਿਹਦੇ ਵਿੱਚ ਮੇਰੀਆਂ ਵੀ ਕੁਝ ਕਿਸਮਾਂ ਨੇ। ਕਹਿੰਦੇ ਕਾਲੀ ਵਾਲੀ ਪੱਗ, ਯਾਨੀ ਕਿ ਨਹਾ ਕੇ ਫਟਾਫਟ ਕਿਤੇ ਜਾਣ ਦੇ ਲਈ ਬੰਨੀ ਜਾਂਦੀ ਹੈ, ਤੇ ਉਹਨੂੰ ਕਹਿੰਦੇ ਨੇ ਕਾਲੀ ਵਾਲੀ ਪੱਗ ਵੀ। ਫਟਾਫਟ ਤਿਆਰ ਹੋ ਜਾਓ। ਟੌਰ ਵਾਲੀ ਪੱਗ, ਕਹਿੰਦੇ ਇਹ ਖੁੱਲੇ ਦਿਲ ਦੇ ਨਾਲ ਤੇ ਖੁਸ਼ੀ ਦੇ ਨਾਲ ਦਿਲ ਖੁਸ਼ ਕਰਨ ਦੇ ਲਈ ਬੰਨੀ ਜਾਂਦੀ ਹੈ। ਹਾਂਜੀ, ਜਦੋਂ ਵਿਆਹ ਸ਼ਾਦੀ ਤੇ ਜਾਣਾ ਹੋਵੇ ਬੜੀ ਟੌਰ ਕੱਢ ਕੇ ਟੌਰ ਵਾਲੀ ਪੱਗ ਬੰਨੀ ਜਾਂਦੀ ਹੈ ਨਾ, ਬੜਾ ਟਾਈਮ ਲਗਾ ਕੇ। ਔਰ ਮਿਹਨਤ ਵਾਲੀ ਪੱਗ, ਕਹਿੰਦੇ ਪੱਗ ਦਾ ਨਵਾਂ ਸਟਾਈਲ ਸਿੱਖਣ ਵੇਲੇ ਬੰਨੀ ਜਾਂਦੀ ਆ, ਬੜੀ ਮਿਹਨਤ ਕਰਨੀ ਪੈਂਦੀ ਆ। ਤੇ ਬਾਕੀ ਗੀਤ ਦੀ ਫਰਮਾਇਸ਼ ਕੀਤੀ ਜੀ, ਕੋਸ਼ਿਸ਼ ਕਰਾਂਗੇ, ਸਮਾਂ ਥੋੜਾ, ਪਰ ਆਲਰੇਡੀ ਰਿਕੁਐਸਟ ਕਾਫੀ ਸਾਰੀਆਂ ਆ ਗਈਆਂ ਨੇ ਸਾਰੇ ਕੋਲ। ਕੁਲਦੀਪ ਸੰਧਿਆ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਕਹਿੰਦੇ ਨੇ ਪੱਗ ਦੇ ਨਾਲ ਸਰਦਾਰੀ ਤਾਂ ਹੈ ਹੀ, ਨਾਲ ਨਾਲ ਸੁਰੱਖਿਆ ਵੀ ਪੂਰੀ ਹੈ, ਤਾਂ ਹੀ ਪੱਗ ਸਜਾਉਣ ਵਾਲੇ ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਜਾਂਦੀ ਹੈ। ਬਿਲਕੁਲ ਸਹੀ ਕਿਹਾ ਜੀ। ਬਾਕੀ ਕੁਲਦੀਪ ਜੀ ਔਰ ਹਰਪ੍ਰੀਤ ਜੀ ਬਹੁਤ ਸੋਹਣੀਆਂ ਗੱਲਾਂ ਸ਼ੇਅਰ ਕੀਤੀਆਂ, ਬਹੁਤ ਸ਼ੁਕਰੀਆ। ਸੋ ਤੁਹਾਡੇ ਸਾਰਿਆਂ ਦੇ ਲਈ ਸਰਵਿੰਦਰ ਗਰੇਵਾਲ ਦੀ ਆਵਾਜ਼ ਚ ਇੱਕ ਖਾਸ ਗੀਤ।
ਕਹਿੰਦਾ ਭੰਗੜਾ, ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ। ਓਏ ਢੋਲ ਤੇ ਡਗੇ ਤੇ ਜਦੋਂ ਪੈਂਦਾ ਭੰਗੜਾ, ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ।
ਹਾਂਜੀ, ਸੋ ਬਿਲਕੁਲ ਦੋਸਤੋ, ਪ੍ਰੋਗਰਾਮ ਰੰਗਲੇ ਬੋਲ ਸੰਦੀਪ ਦੇ ਨਾਲ ਤੁਸੀਂ ਸੁਣ ਰਹੇ ਹੋ। ਪੱਗਾਂ ਬਾਰੇ ਗੱਲ ਚੱਲ ਰਹੀ ਹੈ, ਇਹਨਾਂ ਦੇ ਸਟਾਈਲ ਬਾਰੇ ਜਾਣਨ ਦੀ ਗੱਲ ਚੱਲ ਰਹੀ ਹੈ, ਔਰ ਬਿਲਕੁਲ ਨਾਲ ਨਾਲ ਇਤਿਹਾਸ ਤੇ ਵੀ ਝਾਤ ਪਾ ਰਹੇ ਹਾਂ ਜੀ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ ਗੱਲ ਕਰ ਲਈਏ, ਉਹ ਆਪ ਵੀ ਬੜੀ ਸੋਹਣੀ ਦਸਤਾਰ ਸਜਾਉਂਦੇ ਹੁੰਦੇ ਸੀਗੇ। ਹਾਲਾਂਕਿ ਉਹਨਾਂ ਦੇ ਰਾਜ ਦੇ ਵਿੱਚ ਮੁਲਾਜ਼ਮ ਵਰਗ ਕਿਸੇ ਨੂੰ ਪੱਗ ਬੰਨਣੀ ਜ਼ਰੂਰੀ ਨਹੀਂ ਸੀ, ਪਰ ਉਹਨਾਂ ਦੀ ਜਿਹੜੀ ਫੌਜ ਹੁੰਦੀ ਸੀ ਉਹਦੇ ਜ਼ਿਆਦਾਤਰ ਜਰਨੈਲ ਤੇ ਸਿਪਾਹੀ ਦਸਤਾਰ ਸਜਾਉਣਾ ਮਾਣ ਵਾਲੀ ਗੱਲ ਸਮਝਦੇ ਹੁੰਦੇ ਸੀਗੇ। ਸਮੇਂ ਸਮੇਂ ਤੇ ਜਦੋਂ ਵੀ ਜ਼ਾਲਮਾਂ ਨੇ ਪਗੜੀ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਤਾਂ ਅੱਗੋਂ ਕਰਾਰਾ ਜਵਾਬ ਮਿਲਣ ਤੇ ਮੂੰਹ ਦੀ ਖਾਣੀ ਵੀ ਪਈ। ਹੁਣ ਜੇ ਗੱਲ ਕ੍ਰਾਂਤੀਕਾਰੀਆਂ ਦੀ ਕਰੀਏ ਤਾਂ ਕ੍ਰਾਂਤੀਕਾਰੀਆਂ ਦੇ ਸਮੇਂ ਦੇ ਉੱਤੇ ਪੱਗ ਬੰਨਣੀ ਜਾਂ ਬਹੁਤ ਜ਼ਰੂਰੀ ਵੀ ਸੀ। ਪਗੜੀ ਸੰਭਾਲ ਜੱਟਾ ਲਹਿਰ ਵੀ ਚੱਲੀ। ਇਹ ਗੀਤ ਲਿਖਣ ਵਾਲੇ ਕਵੀ ਬਾਂਕੇ ਦਿਆਲ ਨੂੰ ਅੰਗਰੇਜ਼ਾਂ ਨੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸੀ। ਆਖਿਰਕਾਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆ ਹਾਰ ਮੰਨਣੀ ਪਈ ਸੀ। ਦੇਸ਼ ਦੀ ਗੁਲਾਮੀ ਸਮੇਂ ਸਰਦਾਰ ਅਜੀਤ ਸਿੰਘ ਦੇ ਵੱਲੋਂ ਲੋਕਾਂ ਦੇ ਦਿਲਾਂ 'ਚ ਆਜ਼ਾਦੀ ਦੀ ਤੜਪ ਪੈਦਾ ਕਰਨ ਦੇ ਲਈ ਚਲਾਈ ਗਈ ਪਗੜੀ ਸੰਭਾਲ ਜੱਟਾ ਲਹਿਰ ਨੇ ਗੁਲਾਮੀ ਦੇ ਲਈ ਨਫ਼ਰਤ ਪੈਦਾ ਕਰਕੇ ਆਜ਼ਾਦੀ ਦੇ ਲਈ ਲੜਨ ਦਾ ਸੱਦਾ ਦਿੱਤਾ ਤਾਂ ਇਹ ਗੀਤ ਹਰ ਪੰਜਾਬੀ ਦੇ ਬੁੱਲਾਂ 'ਤੇ ਸੀ। ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ, ਲੁੱਟ ਲਿਆ ਮਾਲ ਤੇਰਾ, ਹਾਲੋ ਬੇਹਾਲ ਓਏ। ਹਾਂਜੀ ਸੋਹਣਾ ਜਿਹਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਤੋਂ ਇਸ ਤੋਂ ਬਾਅਦ ਚਲਦੇ ਆ ਜੀ ਅਗਲੇ ਸੁਨੇਹੇ ਦੇ ਵੱਲ ਫਟਾਫਟ ਕਿਉਂਕਿ ਮੈਸੇਜਸ ਵੀ ਕਾਫੀ ਸਾਰੇ ਨੇ ਔਰ ਸਮਾਂ ਥੋੜਾ ਹੈ ਤਾਂ ਗੁਰਿੰਦਰਪਾਲ ਸਿੰਘ ਸੈਣੀ ਜੀ ਦਾ ਸੁਨੇਹਾ ਆਇਆ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਹੈ ਆਪਣੀ ਨਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕਿਹਾ ਤੇ ਅੱਜ ਦਾ ਟੋਪਿਕ ਬਹੁਤ ਨਾਈਸ ਹੈ ਮੈਨੂੰ ਮਾਣ ਹੈ ਕਿ ਮੈਂ ਸਿੱਖ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਮੈਂ ਸਰਦਾਰ ਹਾਂ ਤੇ ਪੱਗ ਬੰਨਦਾ ਇਹ ਦਸਤਾਰ ਦਾ ਰੁਤਬਾ ਜੋ ਸਾਨੂੰ ਮਿਲਿਆ ਏ ਇਹ ਬਹੁਤ ਹੀ ਉੱਚਾ ਏ ਜੀ ਲੱਖਾਂ ਦੇ ਵਿੱਚ ਵੀ ਖੜਿਆ ਸਦਾ ਦੂਰੋਂ ਹੀ ਪਹਿਚਾਣਿਆ ਜਾਂਦਾ ਏ ਕਹਿੰਦੇ ਜਦੋਂ ਬੰਦਾ ਪੱਗ ਬੰਨਦਾ ਏ ਨਾ ਸ਼ੀਸ਼ੇ ਦੇ ਮੂਹਰੇ ਖੜ ਕੇ ਨਾ ਤੇ ਦਸਤਾਰ ਸਮਝਾਉਂਦਾ ਏ ਤੇ ਜਦੋਂ ਬੰਨ ਲੈਂਦਾ ਏ ਤਾਂ ਉਹ ਫੀਲਿੰਗ ਸਿਰਫ ਇੱਕ ਪੱਗ ਬੰਨਣ ਵਾਲਾ ਸਰਦਾਰ ਹੀ ਮਹਿਸੂਸ ਕਰ ਸਕਦਾ ਹੈ ਜੀ ਤੇ ਬਹੁਤ ਵਧੀਆ ਲੱਗਦਾ ਹੈ ਕਹਿੰਦੇ ਕਿਸੇ ਨੂੰ ਸਾਡਾ ਨਾਂ ਵੀ ਪਤਾ ਹੋਵੇ ਨਾ ਤੇ ਅਸੀਂ ਕਿਤੇ ਵੀ ਚਲੇ ਜਾਈਏ ਭਾਵੇਂ ਟ੍ਰੇਨ ਚ ਹੋਈਏ ਬੱਸ ਚ ਹੋਈਏ ਕਿਤੇ ਵੀ ਸੋਈਏ ਤੇ ਕਿਤੇ ਵੀ ਖੜੀਏ ਤਾਂ ਜਦੋਂ ਸਾਨੂੰ ਕੋਈ ਸਰਦਾਰ ਜੀ ਕਹਿੰਦਾ ਤਾਂ ਇੱਕ ਮਾਣ ਵਾਲੀ ਫੀਲਿੰਗ ਆਉਂਦੀ ਆ ਦਸਤਾਰ ਦਾ ਸਿੱਖੀ ਦੇ ਨਾਲ ਬਹੁਤ ਗੂੜਾ ਸੰਬੰਧ ਆ ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਕਹਿੰਦੇ ਜਿਹਦੇ ਵਿੱਚ ਦਸਤਾਰ ਬੰਨਣੀ ਜ਼ਰੂਰੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਦੇ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ ਲੱਖਾਂ ਦੇ ਵਿੱਚੋਂ ਦੂਰੋਂ ਹੀ ਪਹਿਚਾਣਿਆ ਜਾ ਸਕੇ ਤੇ ਇਹਨਾਂ ਨੇ ਬਿਲਕੁਲ ਇਹ ਵੀ ਕਿਹਾ ਕਿ ਮੈਂ ਪਟਿਆਲਾ ਸ਼ਾਹੀ ਪੱਗ ਬੰਨਦਾ ਹਾਂ ਤੇ ਮੈਂ ਇਹੀ ਕਹਾਂਗਾ ਕਿ ਸਾਨੂੰ ਪੱਗ ਬੰਨਣੀ ਚਾਹੀਦੀ ਹੈ ਸਾਡੀ ਇੱਜ਼ਤ ਏ ਸ਼ਾਨ ਏ ਔਰ ਪੱਗ ਦੇ ਨਾਲ ਕਹਿੰਦੇ ਸਿਰ ਤੇ ਸੱਟ ਵੀ ਨਹੀਂ ਲੱਗਦੀ ਤੇ ਸੜਕ ਤੇ ਸਿਰ ਨੂੰ ਬਚਾਉਂਦੀ ਵੀ ਆ ਜੀ ਬਹੁਤ ਵਧੀਆ ਬਾਕੀ ਇੱਕ ਚੀਰੇ ਵਾਲੀ ਪੱਗ ਵੀ ਹੁੰਦੀ ਹੈ ਕਹਿੰਦੇ ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਲਈ ਬਹੁਤ ਪਿਆਰਾ ਮੈਸੇਜ ਤੁਸੀਂ ਸ਼ੇਅਰ ਕੀਤਾ ਜਗਜੀਤ ਜੀ ਕਹਿੰਦੇ ਕਿ ਮੇਰਾ ਪਸੰਦੀਦਾ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਣਨ ਦੇ ਲਈ ਬਹੁਤ ਸ਼ੁਕਰੀਆ ਜਾਂਦੇ ਜਾਂਦੇ ਮੈਂ ਦੱਸਦਾ ਕਿ ਗੁਰਨਾਮ ਜੀ ਕੁਵੈਤ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਨੂੰ ਤੁਹਾਡੇ ਪ੍ਰੋਗਰਾਮ ਦਾ ਕੁਵੈਤ ਟਾਈਮ ਅਨੁਸਾਰ 8 ਵਜੇ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਪੱਗ ਦੀ ਅਹਿਮੀਅਤ ਸਿੱਖ ਧਰਮ ਦੇ ਵਿੱਚ ਬਹੁਤ ਹੈ ਜੀ ਸਾਡੇ ਦੁਆਬੇ ਵਿੱਚ ਪਹਿਲਾਂ ਮਾਵੇ ਵਾਲੀਆਂ ਪੱਗਾਂ ਬਹੁਤ ਚੱਲਦੀਆਂ ਸੀ ਹੁਣ ਸਮਾਂ ਬਦਲ ਗਿਆ ਸਾਨੂੰ ਪੱਗ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੀ ਬਿਲਕੁਲ ਬਹੁਤ ਵਧੀਆ ਸੁਨੇਹਾ ਤੁਸੀਂ ਵੀ ਸਾਂਝਾ ਕੀਤਾ ਤੇ ਬਹੁਤ ਸ਼ੁਕਰੀਆ ਸਾਡੇ ਤਮਾਮ ਸੁਣਨ ਵਾਲਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਮੈਸੇਜਸ ਕੀਤੇ ਔਰ ਅੱਜ ਦਾ ਸਮਾਂ ਹੁਣ ਇੱਥੇ ਹੀ ਖਤਮ ਹੁੰਦਾ ਸੋ ਪੱਗ ਦੇ ਬਾਰੇ ਮੇਰੇ ਖਿਆਲ ਨਾਲ ਕਾਫੀ ਸਾਰੀਆਂ ਗੱਲਾਂ ਹੋ ਗਈਆਂ ਔਰ ਜਾਂਦੇ ਜਾਂਦੇ ਬਸ ਇਹੀ ਦੱਸਦੀ ਜਾਊਂਗੀ ਕਿ ਵਿਸ਼ਵ ਦਸਤਾਰ ਦਿਵਸ ਵਿਸਾਖੀ ਤੋਂ ਅਗਲੇ ਦਿਨ ਯਾਨੀ 14 April ਨੂੰ ਇਹ ਦਿਨ ਮਨਾਇਆ ਜਾਂਦਾ ਹੈ ਸੋ ਇਹ ਮਨਾਉਣ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਪੂਰੀ ਦੁਨੀਆਂ ਨੂੰ ਪਗੜੀ ਦੀ ਪੱਗ ਦੀ ਮਹੱਤਤਾ ਦੇ ਬਾਰੇ ਪਤਾ ਲੱਗੇ ਆਪਣੇ ਸਭਿਆਚਾਰ ਤੇ ਅਮੀਰ ਵਿਰਸੇ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਇਹ ਉਪਰਾਲੇ ਕੀਤੇ ਜਾਂਦੇ ਨੇ ਜੋ ਕਿ ਬਹੁਤ ਵਧੀਆ ਗੱਲ ਹੈ ਅੱਛਾ ਹੁਣ ਜਾਂਦੇ ਜਾਂਦੇ ਬਸ ਇਹੀ ਕਿ ਅਗਰ ਇਸ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਪੋਡਕਾਸਟ ਆਪਸ਼ਨ ਹੁੰਦਾ ਜੀ ਤੁਹਾਡੇ ਕੋਲ ਸਾਡਾ ਫੇਸਬੁੱਕ ਪੇਜ ਆਜੇ ਸੰਦੀਪ ਕੌਰ ਦੇ ਨਾਮ ਨਾਲ ਉੱਥੇ ਤੁਸੀਂ ਜਾ ਕੇ ਜਿਹੜਾ ਮੈਸੇਜ ਹੈ ਉਹ ਚੈੱਕ ਕਰ ਸਕਦੇ ਹੋ ਦੁਬਾਰਾ ਸੁਣ ਸਕਦੇ ਹੋ ਕੱਲ ਹਿੰਦੀ ਗੀਤਾਂ ਵਾਲਾ ਪ੍ਰੋਗਰਾਮ ਹੋਏਗਾ ਲੈ ਕੇ ਹਾਜ਼ਰ ਹੋਵਾਂਗੇ ਤੇ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਇਜਾਜ਼ਤ ਚੰਗਾ ਲੱਗਿਆ ਪ੍ਰੋਗਰਾਮ ਤਾਂ ਬਿਲਕੁਲ ਜੀ ਸ਼ੇਅਰ ਵੀ ਕਰਨਾ ਲਾਈਕ ਵੀ ਕਰਨਾ ਤੇ ਬਿਲਕੁਲ ਜੀ ਅਸੀਂ ਜਦੋਂ ਤੁਹਾਡੇ ਨਾਲ ਲਿੰਕ ਸ਼ੇਅਰ ਕਰਾਂਗੇ ਤੇ ਉਹ ਉੱਥੇ ਆਪਣੇ ਕਮੈਂਟਸ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਰਾਜ ਸਿੰਘ ਜੀ ਜਾਂਦੇ ਜਾਂਦੇ ਜੁੜੇ ਨੇ ਥੈਂਕ ਯੂ ਸੋ ਮਚ ਜੀ ਸਾਰਿਆਂ ਦਾ ਸੋ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਆਖਿਆ
ਰਾਈਜ਼ਿੰਗ ਸਟਾਰ ਬੀਟ ਫੋਰਸ ਮਿਊਜ਼ਿਕ ਬੀਟ ਫੋਰਸ